सच मिले सच उपजे सच में सा समाई सुरत होए पत उगवे गुरु बचनी पोखाई नानक सच्चा पातशाह आपे लिए मिलाई मनमुख बोले अंदले तिसमें अकनी का वास पानी सुरत न बुझनी शब्द न करे प्रगास ओ ना अपनी अंदर शुद्ध नहीं गुरु वचन न करे विश्वास सिमरत शास्त्र पढ़े मुन केते बिन शब्द सुरत न पाई त्रै गुण सबे रोग व्यापे ममता सुरत गवाई जगत उपाई तुद तंदे लाइया पुंडी कार कमाई जन्म पदार्थ जुए हारिया शब्द सुरत न पाई दुंदर दूत भूत भी आले खिचो तान करे बेताले शब्द सुरत बिना वे जावे पत होई आवत जाता है पूर कलर तन पसमे टेरी बिना वे कैसी पतेरी वादे मुक्त नाही जुग जारे जम कंकर काल पर आता है दुनिया सागर दुत्तर गईये क्यों कर पाइये पारो चरपट बोले अवधु नानक देव सच्चा विचारो जैसे जल में कमल निरालम मुर्गा इने साने सुरत सबत भव सागर तरिये नानक नाम बखाने रे कांते को मन वस्या सामा निरासो अगम गोचर देख दिखाए नानक ताका दासो सुन स्वामी अर्थास हमारी पुछियो साथ बिचारो रोस न कीजे उत्तर दीजे क्यों पाइये गुरुद्वारो ए मन चलते हो सच कर वैसे नानक नाम दारो आपे मेल मिलाए करता लागे साज प्यारो पार साजन पार प्रीतम गुर शब्द सुरत लंगवाए मिल साध संगत करे रलिया फिर ना पछोतावे तन मन खोजे ता ना उपाय तावत राखे ठाक रहाए गुर की वाणी अंदिन गावे सहजे भगत करावनिया इसका या अंदर वस्त संखा गुरमुख साच मिले ता वेखा नौ दरवाजे दसवे मुक्ता अनहद शब्द बजावणिया मुकत पई बंधन गुर खोले शब्द सुरत पत पाई नानक राम नाम हृदय अंतर गुरमुख मेल मिलाई
सतगुरु नमः श्री गुरुदेव नमः दास दोनों हाथ जोड़ के संगत के चरणों में मथा टेक दे अपने गुनाह की माफी लई अरदास बेनती करता है संगत ही समथा है बख्शन दी कृपालता करो संगत दे बख्शे गुरु साहब भी रखते हैं
सच मिले सच उपजे सच में साच समाई सुरत होए पत उगवे गुर बचनी पोखाई नानक सच्चा पातशाह आपे लिए मिलाई मन मुख बोले अंदले तिसमें अग्नि का वास वाणी सुरत न बुझनी शब्द न करे परगास ओ ना अपनी अंदर शुद्ध नहीं गुर वचन न करे विश्वास सिमरत सास पड़े मुन के ते बिन शब्द सुरत न पाई ते गुण सबे रोग आपे ममता सुरत गवाई
मुकत पही गुर बंधन खोले शब्द सुरत पत पाई, राम नाम रिद अंतर गुरमुख मेल मिलाई। आज दे इस रूहानी सत्संग गुरु साहब जो शब्द बख्शिश कर रहे हैं ओ है शब्द सुरत का मेल। गुरु नानक साहब की बाणी की उपदेश करती है, सुरत ख्याल आत्मा इस जगत दे विच आधार है, ताकत उस सृजनात्मक शक्ति का अंश कुल आलम सारी सृष्टि मन बुद्धि और इंद्रिया के जरिए जो कुछ भी दृष्टिगोचर है इना साधन दे जरिए उस सृजनात्मक शक्ति बोध करांदी है, ज्ञान दिंदी है। ये ज्ञान सानू किस ढंग दे नाल प्राप्त हुंदा है, एक ताकत है, इसनु गुरु नानक साहब बलराम कहते हैं। ओ राम वो एक बल ताकत स्वरूप है, बोध कराण वास्ते इस जगत का कार व्यवहार करण वास्ते उसी नु असी ख्याल कहंदे हां, आत्मा कहंदे हां, और पंजाबी दे विच इस नु सुरत कहा जांदा है। ये ताकत काम करदी है एक सीमा तक, ये शरीर इस नु मिलिया है साधन दे रूप दे विच, मन साधन है, बुद्धि साधन है, इंद्रियां जड़ियां मिल करके असी इस नु शरीर कहंदे हां, साधन है इस आत्मा का इस सुरत का। अगर यह शरीर ना हो आत्मा अनंत गुणा की स्वामनी उस सृजनात्मक शक्ति का अंश है, उसके बावजूद इस वक्त इस मुल्क दे विच एक कार व्यवहार नहीं कर सकती। ये साधन अगर पूरे ना हो असी इस वक्त साधन लेकर के बैठे हाँ, यानी शरीर अपंगता अख ना हो सुरत देख नहीं सकती, कान ना होवन सुरत सुन नहीं सकती। इस दी अपनी ताकत 12 सूरज दी है, इतनी विशाल ताकत 12 सूरज, कोई सूरज इस दे अंदर प्रवेश नहीं कर गए। ये समझाण दा एक कसौटी है, एक ढंग है कि इतनी ताकत होने के बावजूद इस वक्त कितनी सीमित होकर के इस जगत का कार व्यवहार कर रही है, यानी कि मजबूर हो जाती है अगर शरीर अतंग हो गए, कोई अंग काम ना करे, साड़ी जिंदगी कितनी मुश्किल भरिया हो जाएगी। विचार करके देख लो, अगर हाथ काम ना करे, कोई लत काम ना करे, शरीर दे अंदर दा कोई पुर्जा काम ना करे, किसी नु शुगर दी बीमारी है, किसी नु पाइल्स दी बीमारी है, किसी नु हार्ट दी बीमारी है, ये बीमारियां क्यों ने? क्योंकि ये साधन जड़े हैं मिले ने सानू, ये पूरा काम नहीं कर रहे। तो इस दे विच फर्क की है, भिन्न भेद क्यों है? एक नु साधन पूरा मिलिया है, एक नु अधूरा मिलिया है, और सुरत मजबूर हो गई काम करने वास्ते। इस मुल्क दे विच एक नियम है, कर्म दा नियम, दूसरा नियम है मौत दा। एक निश्चित सीमा तक इस आत्मा नु ये साधन मिले ने काम करने वास्ते, और काम करने दी निशानी है प्राण शक्ति, जिसनु असी प्राण वायु भी योग विच कहंदे हां। ये प्राण वायु एक निश्चित सीमा तक मिलती है, और निश्चित सीमा दे विच ही रह करके इस आत्मा ने सुरत ने अपना काम करना है। याद रखना ये प्राण शक्ति निश्चित सीमा तक है, मत कोई समझे कि असी इस नु वधा सकते हैं, घटा जरूर सकते हैं, किस तरीके दे नाल आत्महत्या करके इस शरीर नु इस साधन नु असी नष्ट कर सकते हैं। सानू बुद्धि मिली है साधन दे रूप दे विच, इस बुद्धि दा असी सदुपयोग करिए या दुरुपयोग करिए, अपने इस मिले हुए साधन नु असी अनिष्ट कर दीए, संसार दे भोगां दे विच लगा करके इस नु खत्म कर लईए या परमात्मा दे नाल जोड़ लईए। ये बुद्धि मिली है विवेकता लई, विवेकता हासिल करके असी अपना फैसला करना है।
ਇਹ ਜੀਵ ਦਾ ਆਪਣਾ ਨਿੱਜੀ ਫੈਸਲਾ ਹੈ, ਇਹ ਕੋਈ ਜਬਰਦਸਤੀ ਨਹੀਂ ਹੈ ਜੀਵ ਵਾਸਤੇ, ਇਸ ਆਤਮਾ ਲਈ ਕਿ ਉਹ ਕਿਸ ਰਸਤੇ ਤੇ ਚੱਲਦੀ ਹੈ ਔਰ ਕਿਸ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਨੇ ਇਹ ਨਿਸ਼ਚਿਤ ਸੀਮਾ ਤੱਕ ਸਾਧਨ ਦੇ ਰੂਪ ਦੇ ਵਿੱਚ ਮਿਲੀਆਂ ਨੇ, ਅਸੀਂ ਆਪਣਾ ਕੰਮ ਕਰਨਾ ਹੈ। ਦੂਸਰਾ ਲਫ਼ਜ਼ ਹੈ ਸੁਰਤ ਦੇ ਨਾਲ ਸ਼ਬਦ, ਅੱਜ ਦਾ ਮਜ਼ਮੂਨ ਹੈ ਸ਼ਬਦ। ਸ਼ਬਦ ਦਾ ਭਾਵ ਪਹਿਲਾ ਹੈ ਔਰ ਆਖਰੀ ਆਵਾਜ਼। ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਗੁਰਮੁਖੀ ਦੇ ਲਿਖੇ ਹੋਏ ਲਫ਼ਜ਼ ਜਾਂ ਕੋਈ ਵਿਸ਼ੇਸ਼ ਗ੍ਰੰਥ ਜਾਂ ਕਿਤਾਬਾਂ, ਉਹਨਾਂ ਨੂੰ ਵੀ ਅਸੀਂ ਸ਼ਬਦ ਕਹਿੰਦੇ ਹਾਂ, ਉਹਦੇ ਚ ਕੋਈ ਸ਼ੱਕ ਨਹੀਂ। ਇੱਕ ਸ਼ਬਦ ਲਫ਼ਜ਼ ਦੇ ਵਿਦਵਾਨਾਂ ਨੇ 50 ਤੋਂ ਵੱਧ ਅਰਥ ਕੱਢੇ ਨੇ। ਇਸ ਵਕਤ ਅਸੀਂ ਕਿਹੜੇ ਅਰਥ ਨੂੰ ਉੱਥੇ ਧਾਰਨ ਕਰਨਾ ਹੈ? ਸਿਰਫ ਆਵਾਜ਼ ਨੂੰ। ਰੂਹਾਨੀਅਤ ਦੇ ਵਿੱਚ ਸ਼ਬਦ ਦੀ ਜਿਹੜੀ ਆਵਾਜ਼ ਹੈ, ਇਸ ਆਵਾਜ਼ ਦੇ ਵਿੱਚੋਂ ਇੱਕ ਪ੍ਰਕਾਸ਼ ਨਿਕਲਦਾ ਹੈ। ਇਸ ਆਵਾਜ਼ ਦੇ ਵਿੱਚੋਂ ਆ ਰਹੇ ਪ੍ਰਕਾਸ਼ ਨੂੰ ਹੀ ਅਸੀਂ ਇੱਥੇ ਮੁੱਖ ਰੱਖ ਕਰਕੇ ਅੱਜ ਦੇ ਮਜ਼ਮੂਨ ਨੂੰ ਸਮਝਣਾ ਹੈ। ਸੁਰਤ ਜਿਹੜੀ ਹੈ, ਆਤਮਾ ਜਿਹੜੀ ਹੈ, ਇਸ ਆਵਾਜ਼ ਨੂੰ ਕਦੋਂ ਯੋਗ ਕਰੇਗੀ, ਕਦੋਂ ਮਿਲੇਗੀ? ਯੋਗ ਦਾ ਮਤਲਬ ਹੈ ਮਿਲ ਜਾਣਾ, ਯਾਨੀ ਕਿ ਪਲੱਸ ਦਾ ਨਿਸ਼ਾਨ, ਉਸਨੂੰ ਵੀ ਅਸੀਂ ਹਿਸਾਬ ਦੇ ਵਿੱਚ ਯੋਗ ਕਹਿੰਦੇ ਹਾਂ। ਔਰ ਇਸ ਮੁਲਕ ਦੇ ਵਿੱਚ ਅਸੀਂ ਕਿਆ ਦੇਖਦੇ ਹਾਂ? ਪੰਤਜਲੀ ਦੇ ਯੋਗ ਸੂਤਰ ਬਹੁਤ ਅੱਛੇ ਤਰੀਕੇ ਦੇ ਨਾਲ ਪ੍ਰਚਾਰਿਤ ਕੀਤੇ ਗਏ ਨੇ। ਤੇ ਉਹ ਜਿਹੜਾ ਯੋਗ ਹੈ, ਇੱਕ ਵਿਸ਼ੇਸ਼ ਮਤ ਧਰਮ ਦੇ ਜੀਵ ਕਹਿੰਦੇ ਨੇ ਭਾਈ ਸਾਨੂੰ ਯੋਗ ਦੀ ਜ਼ਰੂਰਤ ਹੀ ਨਹੀਂ ਹੈ। ਵਿਚਾਰ ਕਰਕੇ ਦੇਖ ਲਓ, ਜਿਤਨੇ ਵੀ ਸਤਸੰਗ ਅਸੀਂ ਸੁਣਦੇ ਹਾਂ, ਜਿਤਨੀਆਂ ਵੀ ਮਹਾਨ ਆਤਮਾ ਇਸ ਸਤਸੰਗ ਦੇ ਵਿੱਚ ਬੈਠਦੀਆਂ ਨੇ, ਸਤਸੰਗ ਨੂੰ ਪ੍ਰਗਟ ਕਰਨ ਵਾਸਤੇ ਸੱਤ ਦੀ ਤਾਕਤ ਨੂੰ ਯਾਦ ਰੱਖਣਾ, ਇਹ ਸਾਰੇ ਗ੍ਰੰਥ ਪੋਥੀਆਂ ਕਿਤਾਬਾਂ ਨੂੰ ਪੜ੍ਹ ਕਰਕੇ ਹੀ ਬੈਠਦੀਆਂ ਨੇ। ਛੁਪਾਉਂਦੇ ਨੇ ਆਪਣੀ ਅਸਲੀਅਤ ਨੂੰ, ਯਾਨੀ ਕਿ ਇੱਕ ਮਖੋਟਾ ਲਗਾ ਲਿਆ ਜਾਂਦਾ ਚਿਹਰੇ ਦੇ ਉੱਪਰ ਔਰ ਇੱਕ ਨਵਾਂ ਮਤ ਔਰ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ। ਪੰਤਜਲੀ ਦੇ ਯੋਗ ਸੂਤਰ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਰਿਸ਼ੀ ਮੁਨੀ ਕੌਣ ਸਨ, ਪੰਤਜਲੀ ਕੌਣ ਸਨ? ਵਿਚਾਰ ਕਰਕੇ ਦੇਖ ਲਓ, ਅੱਜ ਅਸੀਂ ਉਹਨਾਂ ਨੂੰ ਗੁਰੂ ਦੀ ਸੰਗਿਆ ਦਿੰਦੇ ਹਾਂ। ਪਿਛਲੇ ਜਨਮਾਂ ਦੇ ਰਿਸ਼ੀ ਮੁਨੀ ਸਨ, ਇਹਨਾਂ ਨੇ ਤਪ ਕੀਤੇ ਨੇ, ਤਪੱਸਿਆ ਕੀਤੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਇਸ ਸ਼ਬਦ, ਇਸ ਆਵਾਜ਼ ਜਿਸ ਦੇ ਵਿੱਚੋਂ ਪ੍ਰਕਾਸ਼ ਆ ਰਿਹਾ, ਇਸ ਨੂੰ ਪ੍ਰਾਪਤ ਕਰਨ ਵਾਸਤੇ ਔਰ ਜਿੱਥੇ ਤੱਕ ਇਹਨਾਂ ਦੀ ਰਸਾਈ ਹੋਈ, ਜਿੱਥੇ ਤੱਕ ਇਸ ਜੀਵਾਤਮਾ ਨੇ ਇਸ ਮੁਲਕ ਦੇ ਵਿੱਚ ਆ ਕਰਕੇ ਮਿਹਨਤ ਕੀਤੀ, ਉਸ ਮਿਹਨਤ ਨੂੰ ਇਹਨਾਂ ਨੇ ਪ੍ਰਚਾਰ ਕੀਤਾ, ਲਿਖ ਦਿੱਤਾ ਆਉਣ ਵਾਲੀ ਨਸਲਾਂ ਵਾਸਤੇ, ਉਸ ਨੂੰ ਅਸੀਂ ਉਸ ਰਿਸ਼ੀ ਦੇ ਨਾਂ ਦੇ ਸੰਗਿਆ ਦੇ ਕਰਕੇ ਪ੍ਰਚਾਰ ਕਰਦੇ ਹਾਂ। ਪਰ ਕਿਤਨੀ ਵੱਡੀ ਖੂਬੀ ਹੈ, ਵਿਚਾਰ ਕਰਕੇ ਦੇਖੋ, ਕਿਤਨੇ ਵੱਡੇ ਵੱਡੇ ਮਹਾਨ ਗ੍ਰੰਥ, ਪੁਰਾਣ, ਵੇਦ ਸ਼ਾਸਤਰ ਦਿੱਤੇ ਗਏ ਇਹਨਾਂ ਮਹਾਨ ਆਤਮਾ ਨੇ ਦਿੱਤੇ ਨੇ ਇਸ ਮੁਲਕ ਦੇ ਵਿੱਚ ਆ ਕਰਕੇ ਮਿਹਨਤ ਕਰਕੇ। ਤੇ ਕਦੀ ਵੀ ਆਪਣਾ ਪੰਥ ਜਾਂ ਆਪਣਾ ਧਰਮ ਨਹੀਂ ਚਲਾਇਆ। ਉਹਨਾਂ ਨੇ ਕਿਸ ਚੀਜ਼ ਦਾ ਪ੍ਰਚਾਰ ਕੀਤਾ? ਜਿਹੜੀ ਵੀ ਮਿਹਨਤ ਕਰਕੇ ਹਾਸਲ ਕੀਤਾ, ਉਸ ਨੂੰ ਕਿਤਾਬਾਂ ਦੇ ਵਿੱਚ ਲਿਖ ਕਰਕੇ ਨਸਲ ਲਈ ਦੇ ਦਿੱਤੀ, ਇੱਕ ਦੇਣ, ਮਹਾਨ ਦੇਣ। ਔਰ ਉਸ ਸਾਰੀਆਂ ਕਿਤਾਬਾਂ ਦੇ ਵਿੱਚ ਔਰ ਉਸ ਅਕਾਲ ਪੁਰਖ ਪਰਮਾਤਮਾ ਦਾ ਪ੍ਰਚਾਰ ਕੀਤਾ। ਔਰ ਵਿਸ਼ੇਸ਼ ਮਤ ਵਾਲੇ ਕੀ ਕਹਿੰਦੇ? ਉਹ ਕਹਿੰਦੇ ਨੇ ਵੀ ਇਹ ਪਹਿਲੇ ਮੰਡਲ ਦੀਆਂ ਕਿਤਾਬਾਂ ਨੇ। ਜਿਹੜਾ ਬੱਚਾ ਕੱਚੀ ਚ ਫੇਲ ਹੋ ਚੁੱਕਾ, ਕੱਚੀ ਚ ਬੈਠਣ ਦੀ ਤਮੀਜ਼ ਨਹੀਂ, ਕੱਚੀ ਦਾ ਭਾਗ ਕੀ ਹੈ? ਬੱਚੇ ਨੂੰ ਕੀ ਸਿਖਾਇਆ ਜਾਂਦਾ? ਕਲਾਸ ਦੇ ਵਿੱਚ ਸਿਰਫ ਬੈਠਣਾ ਹੈ, ਉਹਨੂੰ ਇੱਕ ਘੰਟੀ ਦੀ ਆਵਾਜ਼ ਦਾ ਮਤਲਬ ਸਿਖਾਇਆ ਜਾਂਦਾ ਔਰ ਇੱਕ ਕਹਾਣੀ ਸੁਣਾਈ ਜਾਂਦੀ ਹੈ, ਬਸ। ਮਕਸਦ ਇੱਕੋ ਹੀ ਹੈ ਕਿ ਕਲਾਸ ਦੇ ਵਿੱਚ ਬੈਠਣਾ ਜਾਣ ਲਵੇ। ਉਸ ਕੱਚੀ ਦੀ ਜਮਾਤ ਫੇਲ ਹੋਏ ਬੱਚੇ ਨੂੰ ਜਿਹੜਾ ਕਲਾਸ ਦੇ ਵਿੱਚ ਬੈਠਣਾ ਨਹੀਂ ਜਾਂਦਾ, ਆਗਿਆ ਚੱਕਰ ਜਿਹੜੇ ਕਿ ਗ੍ਰੈਜੂਏਸ਼ਨ ਹੈ, ਗ੍ਰੈਜੂਏਟ ਉੱਥੇ ਬਿਠਾ ਦਿਓ। ਯਾਨੀ ਕਿ ਉਹਨੂੰ ਕਹੋ ਵੀ ਅਲਜਬਰੇ ਦੇ ਜਿਹੜੇ ਸਵਾਲ ਨੇ ਉਹਨੂੰ ਹੱਲ ਕਰ ਲੇਗਾ ਉਹ ਬੱਚਾ, ਜਿਸ ਨੂੰ ਤਮੀਜ਼ ਨਹੀਂ ਹੈ ਕਲਾਸ ਦੇ ਵਿੱਚ ਬੈਠਣ ਦੀ। ਕਾਖਾ ਉਸਨੇ ਪੜਿਆ ਨੀ, ਕੱਚੀ ਤੋਂ ਪੱਕੀ ਨੀ ਚੜਿਆ, ਪਹਿਲੀ ਦੂਜੀ ਤੀਜੀ ਚੜਿਆ ਹੀ ਨਹੀਂ, ਤੇ ਪਹਿਲੇ ਬੰਡਲ ਦੀ ਕਿਤਾਬ ਨੂੰ ਪੂਰਾ ਪੜ੍ਹੇ ਬਿਨਾਂ, ਉਸ ਤੇ ਪੂਰਾ ਉਤਰੇ ਬਿਨਾਂ ਇਸ ਗ੍ਰੈਜੂਏਸ਼ਨ ਦੀ ਡਿਗਰੀ ਨੂੰ ਕੋਈ ਹਾਸਲ ਨਹੀਂ ਕਰ ਸਕਦਾ। ਬੇਸ਼ੱਕ ਕੱਚੀ ਜਮਾਤ ਫੇਲ ਨੂੰ ਕਹਿ ਦਿਓ ਬਈ ਤੁਹਾਨੂੰ ਬੀਏ ਦੀ ਡਿਗਰੀ ਦੇ ਦਿੱਤੀ, ਡਾਕਟਰੀ ਦੀ ਡਿਗਰੀ ਦੇ ਦਿੱਤੀ, ਇੰਜੀਨੀਅਰ ਦੀ ਡਿਗਰੀ ਦੇ ਦਿੱਤੀ, ਕਿਆ ਪੁੱਲ ਬਣਾ ਲੇਗਾ ਇੰਜੀਨੀਅਰ? ਕਿਆ ਕਿਸੇ ਮਰਜ਼ ਨੂੰ ਪਹਿਚਾਣ ਕਰਕੇ ਦਵਾਈ ਦੇ ਸਕਦਾ? ਕਲਪਨਾ ਦਾ ਵਿਸ਼ੇ ਹੈ, ਦਵਾਈ ਦੇਗਾ ਤੇ ਮੌਤ ਦੀ ਮਾਰ ਦੇਗਾ, ਪੁੱਲ ਬਣਾਏਗਾ ਤੇ ਕਿਸੇ ਭਾਰ ਨੂੰ ਸਹਿ ਨਹੀਂ ਸਕੇਗਾ, ਪੁੱਲ ਟਹਿ ਜਾਏਗਾ। ਇਹ ਹਾਲਤ ਹੈ ਇਸ ਮਤ ਔਰ ਧਰਮ ਵਾਲਿਆਂ ਦੀ, ਜਿਹੜੇ ਨਿੰਦਿਆ ਕਰਦੇ ਨੇ ਇਹਨਾਂ ਵੇਦਾਂ ਸ਼ਾਸਤਰਾਂ ਦੀ ਔਰ ਇਹਨਾਂ ਗ੍ਰੰਥਾਂ ਦੀ। ਪੰਤਜਲੀ ਦੇ 8 ਯੋਗ ਸੂਤਰ ਬਿਲਕੁਲ ਸਪਸ਼ਟ, ਯਮ ਨਿਯਮ ਆਸਨ ਪ੍ਰਤਿਆਰ ਪ੍ਰਾਣਾਯਾਮ ਧਿਆਨ ਧਾਰਨਾ ਸਮਾਧੀ, ਇਹਨਾਂ ਦੇ ਅੱਗੋਂ ਜਿਹੜੇ ਨੇ ਅੰਗ ਹੈਗੇ ਨੇ, ਅੰਗ ਦੇ ਉਪ ਅੰਗ। ਯਮ ਨਿਯਮ, ਕਿਸ ਨੂੰ ਧਾਰਨ ਕਰਨਾ, ਕਿਸ ਨੂੰ ਤਿਆਗ ਕਰਨਾ, ਗੁਰੂ ਸਾਹਿਬ ਵਿਸ਼ੇਸ਼ ਵਿੱਚ ਨਹੀਂ ਜਾਂਦੇ, ਇੱਕ ਮਿਸਾਲ ਦਿੰਦੇ ਨੇ। ਪਹਿਲੇ ਅੰਗ ਦੇ ਉਪ ਅੰਗ ਨੂੰ ਕਿਸ ਨੂੰ ਧਾਰਨ ਕਰਨਾ ਹੈ? ਸੱਚ ਨੂੰ। ਕਿਸ ਦਾ ਤਿਆਗ ਕਰਨਾ ਹੈ? ਝੂਠ ਦਾ। ਗੁਰੂ ਸਾਹਿਬਾਂ ਨੇ ਵੀ ਇੱਥੋਂ ਗੱਦੀ ਤੋਂ ਇਹੀ ਹੁਕਮ ਕੀਤਾ ਹੈ ਕਿ ਸੱਚ ਨੂੰ ਧਾਰਨ ਕਰਨਾ ਹੈ, ਕ੍ਰੋਧ ਦਾ ਤਿਆਗ ਕਰਨਾ। क्या यह पंत गली का योग सूत्र नहीं है? और जड़ा असी चेहरा लगा करके सत्संग दे विच हाजिर होंदे आ बैठदे आ दुनिया नूं रस्ता देण वास्ते, उत्थे पंत जली दा असी निरादर करदे आ, निंदा करदे आ। विचार करके देख लो क्या जड़ा हुक्म असी प्रचारित कर रहे हां उस अकाल पुरख दा, क्या वह पंत जली दे योग सूत्रा दा उपंग नहीं है? कि सच नूं धारण करो, झूठ दा त्याग करो, ब्रह्मचारे दा वर्त रखे बिना इस पौड़ी ते कोई माई का लाल पैर नहीं रख सकता। याद रखना, किसी ने हासिल किया, किसी ने धारण किया इस तरह नहीं, पर पंत जली दे योग सूत्र की असी निंदा अवश्य कर दिती। गल्लां उही कर रहे हैं जो योग सूत्र दे विच लिखिया गई। बेशक कोई शक नहीं, जिस वकत यह प्रचारित किया गया उस वकत युग काल की जो उम्र की सीमा सी, जो मर्यादा सी, उहदे हिसाब दे नाल उन्होंने इस दे अंग नूं प्रचारित किया। अज जो समा चल रहा है उस दे हिसाब दे नाल असी इस दे बहुत सारे उप अंगां नूं धारण किए बिना इस रस्ते ते चल ही नहीं सकते, जिसनूं परमार्थ किया जांदा, परम अर्थ, परम अर्थ नूं प्राप्त करना। असी इस जगत दे विच अर्थ नूं प्राप्त, धर्म, अर्थ, काम और मोक्ष, ये चार पदार्थ लैण वास्ते इस आत्मा नूं इस जगत दे विच भेजा गया। और ये चार पदार्थां दे विच असी कर की रहे हां? असी अर्थ नूं हासिल करन वास्ते, काम नूं हासिल करन वास्ते सारा दिन रात दौड़ भज करदे हां, पर धर्म और मोक्ष की प्राप्ति लई असी कुछ किरिया करदे हां वो असी बुढ़ापे लई रख दित्ती। जिसे सारी प्राण शक्ति खत्म हो जाएगी, रिस्क लै लिया, एक जुआ खेल रहा कि आखिर ते भी जा करके असी इस मोक्ष नूं प्राप्त कर लवांगे, जबकि जन्म इस जीवात्मा दा इंसान दी जून ही मोक्ष वास्ते हुई है, परमात्मा नूं मिलन वास्ते हुई है, इस शब्द दे नाल जुड़न वास्ते हुई है, पर असी उस नूं अलग करके रख दिता। यह किस दी चाल सी? किसने पढ़ाया ये योग सूत्र? क्या पंत जली ने पढ़ाया? क्या मन नूं साफ करन वास्ते, विषय विकारां तों दूर करन वास्ते, इस दी मैल नूं धोण वास्ते क्या अठ योग सूत्रां दे विच कोई क्रिया नहीं रखी गई? जरा विचार करके देख लो, पूरा मुकम्मल हिसाब किताब रखा गया है। शरीर की शुद्धि, शरीर की मर्यादा, शुद्धि का भाव है मर्यादा। बेशक उस वक्त जगत दे विच जो कुछ प्रचलित सी इस वक्त असी कर नहीं सकते, पर क्या शरीर नूं मर्यादा दे विच लियाए बिना असी इस पौड़ी ते पैर रख लवांगे, अख बंद करके बैठ जावांगे ते क्या भजन हो जाएगा? ये सारिया ही चालां ने, ये सारे मखोटे ने। जिस तरीके दे नाल कारण है कि प्रचार करन वाले खुद मखोटा लगा करके बैठते ने, दूसरे जिहड़े सुणनगे वो किस तरीके दे नाल इस जगह दे विच मखोटे तो पार हो जाणगे। असलियत नूं कोई प्रगट करना नहीं चाहता, असलियत कोई सुनना नहीं चाहता। सच दा बयान सिर्फ जबान दे नाल कह देना कि सच बोलो, सच प्रगट नहीं हो सकता, सच नूं कोई धारण नहीं करेगा। एक मिसाल चाहीदी है, खुली किताब चाहीदी है। उपदेश दे दिता विषय विकारा चो निकल जाओ, क्या विषय विकारा चो निकल जाओगे? कभी अपनी निजी जिंदगी दे भी नजर मार के असी देखिए असी क्या कर रहे हैं, असी केड़े लोभ दे विच गोते लगा रहे हैं, और संसार नूं कहंदे हैं लोभ दा त्याग कर दो, किस ढंग दे नाल हो सकदा है? इस सारी जिंदगी दे विच अगर ए जीव, ए जीवात्मा उपदेश देण दी बजाय अपने आप नूं इस उपदेश के उपर चलाना शुरू कर दे, समझ लो मनुखे जन्म नूं असी सार्थक कर लिया, खट लई कमाई हो गई। और अगर सारी उम्र सत्संग करते रहे, दुनिया नूं पढ़ाते रहे, टीचर बने रहे, और आप एक कदम भी ना चले तो सत्संग की लखा की भीड़ तो अज भी घटी है, जाकर के सत्संग अज देख लो लखा की। अगर एक कदम भी ना चले तो ना तो साड़ी आत्मा का कल्याण होगा, तो जड़न सुनने वाले ने कोई शक नहीं उन्हां दे विचों कोई सच नूं धारण करके कल्याण कर जाए, पर साडा कल्याण नहीं होगा। और अगर असी ताल जिंदगी दुनिया नूं पढ़ाने की गल छड़ीए, अपने आप नूं पढ़ाना शुरू कर दईए, अपने मन नूं पढ़ा लीए, अपनी आत्मा नूं निर्मल कर लीए, परमात्मा वाले पासे लगा लीए, बेशक लखां की भीड़ नहीं, हजारां सैकड़ां की भी कट्टी नहीं होएगी, पर साडी अपनी आत्मा का कल्याण अवश्य हो जाए। कि असी इस जगत विच सत्संग विच करन की आए हैं, लोगों का कल्याण करने वाले आए हैं या अपना कल्याण करने वास्ते आए हैं? असी अपना मत और धर्म चलाना पसंद करते हैं या कि उस अकाल पुरख की मर्यादा दे विच आना पसंद करते हैं? विचार करो, सोचो, खूब सोचो, यह बुद्धि किस वास्ते मिली है? असी 10-20-50 हजार की इन्वेस्टमेंट करनी है, 10 बंदों को सलाह लेंदे हैं, बड़े सोच विचार करते हैं, सारी रात चिंतन करते हैं, नींद ही नहीं आती, जागते आते हैं, सोते नहीं, किस लिए? लाभ कमाण वास्ते। प्राणी तू आयो लाह लैण लगा, कित कुफ करे सब मुकदी चली रहे। ए रहन केड़ी सी? ए आयु, ए प्राण शक्ति। ਕਹਿੰਦੇ ਨੇ ਕਿਹੜੇ ਕੁਫਕੜਿਆਂ ਚ ਲੱਗਾ ਹੋਇਆ, ਇਹ ਸਭ ਕੁਫਕੜੇ ਨੇ। ਦੂਸਰਿਆਂ ਨੂੰ ਉਪਦੇਸ਼ ਦੇਣਾ, ਆਪ ਉਪਦੇਸ਼ ਨੂੰ ਧਾਰਨ ਨਹੀਂ ਕਰਨਾ, ਇਸ ਤੋਂ ਵੱਡਾ ਕੁਫਕੜਾ ਕੋਈ ਨਹੀਂ ਹੈਗਾ। ਔਰ ਵਿਚਾਰ ਕਰਕੇ ਦੇਖ ਲਓ, ਸਾਰੀ ਜ਼ਿੰਦਗੀ ਅਸੀਂ ਸਵੇਰ ਹੁੰਦੀ ਹੈ ਦੌੜਨਾ ਸ਼ੁਰੂ ਕਰਦੇ ਹਾਂ, ਰਾਤ ਹੋ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਦਿਨ ਚੜਦਾ, ਦਿਨਸ ਚੜੇ ਫਿਰ ਰਾਤ ਵੇ, ਰਹਿਣ ਸਵਾਈ ਜਾਏ, ਆਮ ਕਟੇ ਨਰ ਨਾ ਬੂਝੇ, ਨਿਤ ਮੂਸਾ ਲਾਜ ਟੁਕਾਈ। ਇਹ ਮੂਸਾ ਕੌਣ ਸੀ? ਇਹ ਕਾਲ, ਕਾਲ ਰੂਪੀ ਮੂਸਾ ਚੂਹਾ। ਇਹ ਰੱਸੀ ਨੂੰ, ਲਾਜ ਰੂਪੀ ਰੱਸੀ ਨੂੰ, ਇਹ ਪ੍ਰਾਣ ਸ਼ਕਤੀ ਨੂੰ ਘੱਟ ਰਿਹਾ, ਦਿਨ ਪਲ ਪਲ ਪ੍ਰਾਣ ਸ਼ਕਤੀ ਖਤਮ ਹੋ ਰਹੀ ਹੈ। ਇਸ ਵਕਤ ਵੀ ਅਸੀਂ ਇਸ ਸਤਸੰਗ ਦੀ ਕੀਮਤ ਚੁਕਾ ਰਹੇ ਹਾਂ, ਕਿਸ ਢੰਗ ਦੇ ਨਾਲ ਪ੍ਰਾਣ ਸ਼ਕਤੀ ਦੇ ਕਰਕੇ। ਬਿਨਾਂ ਕੀਮਤ ਦੇ ਸਤਸੰਗ ਜੀ ਇਸ ਜਗਤ ਦੇ ਵਿੱਚ ਕੁਛ ਵੀ ਨਹੀਂ ਮਿਲਦਾ। ਹੁਣ ਜੋ ਕੁਝ ਅਸੀਂ ਇਕੱਠਾ ਕਰ ਰਹੇ ਹਾਂ, ਪ੍ਰਾਣੀ ਤੂੰ ਕਿਲਾ ਲਾਭ ਲੈਣ ਵਾਸਤੇ ਆਇਆ ਸੀ, ਤੂੰ ਵਿਚਾਰ ਕਰਕੇ ਦੇਖ ਅੰਤ ਦੇ ਵਿੱਚ ਕਿਸਨੇ ਤੇਰਾ ਸਾਥ ਦੇਣਾ। ਇਹ ਜੋ ਕੁਛ ਤੂੰ ਇਕੱਠਾ ਕਰ ਰਿਹਾ, ਮਾਂ ਬਾਪ ਭੈਣ ਪੜਾਈ, ਇਹ ਜੋ ਕੁਛ ਵੀ ਤੂੰ ਇਕੱਠਾ ਕੀਤਾ, ਜੜ ਚੇਤਨ ਲੋਕ ਸੰਬੰਧਾਂ ਨੂੰ, ਪਦਾਰਥਾਂ ਨੂੰ, ਕਿਆ ਇਹ ਤੇਰੇ ਸਾਥ ਜਾਣਗੇ, ਤੇਰਾ ਸਾਥ ਦੇਣਗੇ? ਵਿਚਾਰ ਕਰਕੇ ਦੇਖ ਲੋ ਕਿਹੜੀ ਪੂੰਜੀ ਨੇ ਨਾਲ ਜਾਣਾ ਹੈ, ਤੇ ਇਹ ਸਾਡਾ ਲਾਭ ਦਾ ਸੌਦਾ ਹੈ ਜਾਂ ਹਾਨੀ ਦਾ ਸੌਦਾ ਹੈ। ਅਸੀਂ ਦੇਖਣ ਦੇ ਵਿੱਚ ਬੜੇ ਹੀ ਕਹਿੰਦੇ ਹਾਂ ਇਹ ਪੁੱਤਰ ਬੜਾ ਕਾਮਯਾਬ ਹੈ, ਬੜਾ ਧਨ ਦੌਲਤ ਇਕੱਠੀ ਕਰ ਲਈ, ਪਦਾਰਥ ਇਕੱਠੇ ਕਰ ਲੈਣੇ, ਕਾਮਯਾਬ ਹੋ ਗਿਆ। ਇਹ ਤਾਂ ਹੁਣ ਵਿਚਾਰ ਕਰਕੇ ਦੇਖ ਲਓ ਆਖਰੀ ਸਮੇਂ ਫੈਸਲਾ ਹੋਏਗਾ ਕਿ ਇਹ ਲਾਭ ਹੋਇਆ ਜਾਂ ਹਾਨੀ ਹੋਈ ਹੈ। ਇਹ ਸਾਰਾ ਕੁਝ ਜੋ ਕੁਛ ਹੈ ਛਿਣਵੇਂ ਵਿਆਹ ਪਰਾਇਆ। ਪ੍ਰਾਣੀ ਤੂੰ ਇਹ ਛਿਣ ਦੇ ਵਿੱਚ ਜਾ ਕਰਕੇ ਇਹ ਸਾਰਾ ਤੇਰੇ ਕੋਲ ਖੋਹ ਲਿਆ ਜਾਣਾ ਹੈ, ਔਰ ਤੂੰ ਖਾਲੀ ਹੱਥ ਆਇਆ, ਨਾਂਗਾ ਆਇਆ, ਨਾਂਗਾ ਉੱਠ ਜਾ ਸੀ, ਇਹ ਨੰਗਿਆ ਹੀ ਤੂੰ ਜਾਣਾ ਹੈ। ਇਹ ਪਿੱਲ ਵੀ ਨੀ ਤੇਰੇ ਨਾਲ ਜਾਣੀ, ਤੇ ਸੂਈ ਵੀ ਤੇਰੇ ਨਾਲ ਨੀ ਜਾਣੀ, ਤੇ ਤੂੰ ਕਿਸ ਨੂੰ ਇਕੱਠਾ ਕਰ ਰਿਹਾ ਹੈ? ਤੇ ਇਸ ਜਗਤ ਦੇ ਵਿੱਚ ਵਿਚਾਰ ਕਰਕੇ ਦੇਖ ਲੋ, ਇਹ ਆਤਮਾ ਨੇ ਜਿਸ ਲਾਹੇ ਨੂੰ, ਲਾਭ ਨੂੰ ਪ੍ਰਾਪਤ ਕਰਨਾ ਸੀ, ਉਹ ਸੀਗਾ ਸ਼ਬਦ। ਸ਼ਬਦ ਯਾਨੀ ਕਿ ਆਵਾਜ਼। ਕੀ ਆਵਾਜ਼? ਪਰਮਾਤਮਾ ਦਾ ਇੱਕ ਗੁਣ ਹੈ, ਉਸ ਸਿਰਜਨਾਤਮਕ ਸ਼ਕਤੀ ਦਾ ਇੱਕ ਐਸਾ ਅੰਗ ਹੈ ਜਿਸ ਨੂੰ ਅਸੀਂ ਆਤਮਾ ਦਾ ਹੀ ਹਿੱਸਾ ਕਹਿ ਸਕਦੇ ਹਾਂ। ਜਿਸ ਤਰੀਕੇ ਦੇ ਨਾਲ ਆਤਮਾ ਉਸਦਾ ਹਿੱਸਾ ਹੈ, ਅਨੰਤ ਗੁਣਾਂ ਦੀ ਸਵਾਮੀ ਹੈ, ਉਸੇ ਤਰੀਕੇ ਦੇ ਨਾਲ ਇਹ ਆਵਾਜ਼ ਗੁਣ ਨਾਮ ਇਸ ਨੂੰ ਕਿਹਾ ਗਿਆ ਹੈ, ਸ਼ਬਦ ਕਿਹਾ ਗਿਆ ਹੈ, ਕੀਰਤਨ ਕਿਹਾ ਗਿਆ, ਅਕਥ ਕਥਾ ਕਿਹਾ ਗਿਆ, ਪਾਣਾ ਕਿਹਾ ਗਿਆ, ਹੁਕਮ ਕਿਹਾ ਗਿਆ। ਜਦੋਂ ਅਸੀਂ ਕਹਿੰਦੇ ਹਾਂ ਉਸ ਅਕਾਲ ਪੁਰਖ ਨੇ ਹੁਕਮ ਦੇ ਵਿੱਚ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਤਾਂ ਹੁਕਮ ਕੀ ਹੈ? ਇਸ ਸ਼ਬਦ ਨੂੰ ਹੀ ਹੁਕਮ ਕਿਹਾ ਗਿਆ। ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਅਲੱਗ ਅਲੱਗ ਸੰਤਾਂ ਨੇ ਆਪਣੀਆਂ ਬਾਣੀਆਂ ਦੇ ਵਿੱਚ ਉਸ ਇੱਕ ਦੀ ਇਸ ਗੁਣ ਨੂੰ ਪ੍ਰਗਟ ਕੀਤਾ ਹੈ। ਇਸ ਆਤਮਾ ਨੇ ਉਸ ਸ਼ਬਦ ਨੂੰ ਪ੍ਰਾਪਤ ਕਰਨਾ ਹੈ, ਯੋਗ ਕਰਨਾ ਹੈ, ਮਿਲ ਜਾਣਾ ਹੈ। ਤੇ ਜਦ ਤੱਕ ਅਸੀਂ ਯੋਗ ਨੂੰ ਨਹੀਂ ਜਾਣਦੇ, ਮਿਲਣ ਨੂੰ ਨਹੀਂ ਜਾਣਦੇ ਵੀ ਕਿਸ ਤਰੀਕੇ ਦੇ ਨਾਲ ਮੇਲ ਹੋ ਸਕਦਾ ਹੈ, ਅਸੀਂ ਕਦੇ ਵੀ ਇਸ ਰਸਤੇ ਤੇ ਚੱਲ ਨਹੀਂ ਸਕਦੇ। ਸੋ ਪੰਤਜਲੀ ਦੇ ਜਿਹੜੇ ਯੋਗ ਸੂਤਰ ਨੇ, ਇਹਨਾਂ ਸਾਰਿਆਂ ਨੂੰ, ਲਗਭਗ ਸਾਰਿਆਂ ਨੂੰ ਸਾਨੂੰ ਧਾਰਨ ਕਰਨਾ ਪਏਗਾ। ਪਰ ਸਾਨੂੰ ਤੇ ਪੜਾਇਆ ਹੀ ਨਹੀਂ ਗਿਆ, ਕਹਿ ਦਿੱਤਾ, ਝਾੜੂ ਲਗਾ ਕੇ ਬਾਹਰ ਕੱਢਤਾ ਭਾਈ, ਤੁਸੀਂ ਅੱਖ ਬੰਦ ਕਰਕੇ ਬੈਠ ਜਾਓ, ਗ੍ਰੈਜੂਏਸ਼ਨ ਦੀ ਅਸੀਂ ਤੁਹਾਡੀ ਕਲਾਸ ਲੈ ਲਵਾਂਗੇ। ਤੇ ਸਾਧ ਸੰਗਤ ਜੀ, ਇਹ ਗ੍ਰੈਜੂਏਸ਼ਨ ਦੀ ਡਿਗਰੀ ਕਿਸੇ ਕੰਮ ਨਹੀਂ ਜੇ ਆਉਣ ਵਾਲੀ, ਅੱਖ ਬੰਦ ਹੋਣ ਦੀ ਦੇਰ ਹੈ। ਤੁਹਾਡੇ ਸਾਰੀਆਂ ਹੀ ਡਿਗਰੀਆਂ, ਜਿਤਨੇ ਵੀ ਨਾਮ ਲਏ ਨੇ, ਅੰਮ੍ਰਿਤ ਛਕੇ ਨੇ, ਸਭ ਇਸੇ ਮੁਲਕ ਦੇ ਵਿੱਚ ਰਹਿ ਜਾਣੇ। ਇਹ ਸਭ ਸਾਧਨ ਹੈ, ਗੁਰੂ ਸਾਧਨ ਹੈ, ਨਾਮ ਸਾਧਨ ਹੈ, ਅੰਮ੍ਰਿਤ ਸਾਧਨ ਹੈ, ਅੰਮ੍ਰਿਤ ਹਰ ਕਾ ਨਾਮ, ਹਰੀ ਦੇ ਨਾਮ ਨੂੰ ਅੰਮ੍ਰਿਤ ਕਿਹਾ। ਪਰ ਇਸ ਜਗਤ ਦੇ ਵਿੱਚ ਆ ਕਰਕੇ ਸਤਿਗੁਰੂ ਜਿਹੜੀ ਵੀ ਕਿਰਿਆ ਦਿੰਦੇ ਨੇ, ਜਿਹੜਾ ਵੀ ਹੁਕਮ ਦਿੰਦੇ ਨੇ, ਜਿਹੜਾ ਵੀ ਪ੍ਰਚਾਰ ਕਰਦੇ ਨੇ, ਇਸ ਆਤਮਾ ਦੇ ਕਲਿਆਣ ਲਈ ਇੱਕ ਸਾਧਨ ਦਿੱਤਾ ਜਾਂਦਾ, ਸਿਰਫ ਸਾਧਨ। ਸਾਧਨ ਦਾ ਆਪਣਾ ਅਰਥ ਹੈ, ਆਪਣਾ ਮਕਸਦ ਹੈ, ਪਰ ਉਸਦੇ ਨਾਲ ਹੀ ਸਾਧ ਸੰਗਤ ਜੀ ਉਸਦੀ ਸੀਮਾ ਵੀ ਹੈ। ਇਹ ਨਾਮ ਅੰਮ੍ਰਿਤ ਕੰਮ ਕਰੇਗਾ ਤੇ ਜਿੰਦੇ ਜੀ ਕਰੇਗਾ, ਮਰਨ ਦੇ ਬਾਅਦ ਨਹੀਂ ਕਰੇਗਾ। ਮਰਨ ਦੇ ਬਾਅਦ ਕੰਮ ਕਰਨ ਵਾਲਾ ਨਾਮ ਜਿਹੜਾ ਹੈ, ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ, ਉਸੀ ਨੂੰ ਸ਼ਬਦ ਕਿਹਾ ਗਿਆ। ਉਸੇ ਤਰੀਕੇ ਦੇ ਨਾਲ ਵਿਚਾਰ ਕਰਕੇ ਦੇਖ ਲਓ, ਇੱਕ ਮਰਿਆਦਾ, ਇਸ ਮਰਿਆਦਾ ਦੇ ਵਿੱਚ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ ਕਿ ਅਸੀਂ ਨਾਮ ਲੈ ਆਏ ਹਾਂ, ਅੰਮ੍ਰਿਤ ਛਕ ਆਏ ਹਾਂ, ਇਹ ਇੱਕ ਮਰਿਆਦਾ ਦਿੱਤੀ ਗਈ ਹੈ। ਕਿਹੜੀ ਮਰਿਆਦਾ? ਕਿ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਹੈ, ਅਸੀਂ ਗੁਰੂ ਦੇ ਹੁਕਮ ਦੇ ਵਿੱਚ ਆ ਜਾਣਾ ਹੈ। ਹੁਕਮ ਕੀ ਆ? ਸਾਧ ਸੰਗਤ ਜੀ, ਇਸ ਸਰੀਰ ਦੇ ਹੁਕਮ ਨੂੰ ਕਿਸੇ ਨੇ ਹਾਸਲ ਕੀਤਾ ਕਿ ਸਰੀਰ ਦੀ ਕਿਆ ਮਰਿਆਦਾ ਹੈ, ਸਰੀਰ ਕਿਆ ਹੁਕਮ ਕਰਦਾ ਹੈ? ਜਦੋਂ ਅਸੀਂ ਖਾਣਾ ਖਾਂਦੇ ਹਾਂ ਨਾ, ਤੇ ਇੱਕ ਡਕਾਰ ਆਉਂਦਾ ਹੈ ਕੁਛ ਸਮੇਂ ਦੇ ਬਾਅਦ, ਕੁਛ ਬੁਰਕੀਆਂ ਜਦੋਂ ਅੰਦਰ ਜਾਂਦੀਆਂ ਨੇ। ਡਕਾਰ ਕੀ ਹੈ? ਸਰੀਰ ਦਾ ਹੁਕਮ ਆ ਗਿਆ ਵੀ ਮੈਨੂੰ ਹੁਣ ਹੋਰ ਜ਼ਿਆਦਾ ਭੋਜਨ ਦੀ ਲੋੜ ਨਹੀਂ, ਹੋਰ ਊਰਜਾ ਦੀ ਲੋੜ ਨਹੀਂ। ਪਰ ਅਸੀਂ ਕੀ ਕਰਦੇ ਹਾਂ? ਡਕਾਰ ਦਾ ਮਤਲਬ ਹੈ ਵੀ ਕੁਛ ਹੋਰ ਖੁਰਾਕ ਚਾਹੀਦੀ ਹੈ, ਕੁਛ ਹੋਰ ਬੁਰਕੀਆਂ ਪਾ ਦੀਆਂ, ਤੇ ਇੱਕ ਲੰਬਾ ਜਿਹਾ ਡਕਾਰ ਆਉਂਦਾ ਹੈ। ਉਸਦਾ ਮਤਲਬ ਹੈ ਵੀ ਹੁਣ ਮੇਰੇ ਹੱਥ ਖੜੇ ਨੇ, ਇਸ ਤੋਂ ਬਾਅਦ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ, ਮੇਰੀ ਜਾਨ ਬਚਾਓ। ਪਰ ਉਹ ਜਾਨ ਬਚਾਉਣ ਦਾ ਮਤਲਬ ਅਸੀਂ ਕੀ ਕੱਢਦੇ ਹਾਂ? ਵੀ ਭੁੱਖ ਹੋਰ ਲੱਗੀ ਹੈ, ਕੁਝ ਬੁਰਕੀਆਂ ਹੋਰ ਪਾ ਦਿਓ ਭਾਈ, ਇਹ ਸਬਜ਼ੀ ਬੜੀ ਸਵਾਦ ਬਣੀ ਹੈ, ਥੋੜੀ ਦੋ ਕੜਛੀਆਂ ਹੋਰ ਪਾ ਦਿਓ, ਹੋਰ ਪਾ ਲਈ, ਦੋ ਬੁਰਕੀਆਂ ਹੋਰ ਉਹਦੇ ਅੰਦਰ ਠੋਸ ਦਿੱਤੀਆਂ। ਯਾਦ ਰੱਖਣਾ, ਇੱਕ ਸੀਮਾ ਤੱਕ, ਕਿਉਂ ਕੀ ਹੈ? ਅੰਮ੍ਰਿਤ ਹੈ ਇਸ ਸਰੀਰ ਦੇ ਬਾਅਦ, ਪਰ ਇੱਕ ਸੀਮਾ ਹੈ ਇਸਦੀ, ਉਸ ਦੇ ਅੱਗੇ ਸਿਰਫ ਜ਼ਹਿਰ ਜ਼ਹਿਰ ਜ਼ਹਿਰ, ਔਰ ਸਿਰਫ ਜ਼ਹਿਰ ਹੀ ਜ਼ਹਿਰ ਹੈ। ਉਸੇ ਢੰਗ ਦੇ ਨਾਲ ਜਦੋਂ ਅਸੀਂ ਇਸ ਦੇ ਵਿੱਚ ਇਤਨੀ ਊਰਜਾ ਜਿਹੜੀ ਇੱਥੋਂ ਦਿੱਤੀ ਐਨਰਜੀ ਦੀ ਜ਼ਰੂਰਤ ਹੈ ਟੈਕਨੀਕਲ ਦੇ ਵਿੱਚ ਕਿ 500 ਕੈਲੋਰੀ ਦੀ, ਅਸੀਂ ਇਹਨੂੰ 3000 ਕੈਲੋਰੀ ਦੇ ਦਿੱਤੀ। ਸਾਧ ਸੰਗਤ ਜੀ 2500 ਕੈਲੋਰੀ ਤਾਂ ਜ਼ਹਿਰ ਬਣ ਗਿਆ, 500 ਕੈਲੋਰੀ ਦੀ ਊਰਜਾ ਸੀ। ਔਰ ਹੁਣ ਵਿਚਾਰ ਕਰਕੇ ਦੇਖ ਲਓ ਕਿ ਅਗਰ ਇੱਕ ਗਲਾਸ ਦੇ ਵਿੱਚ 3 ਹਿੱਸੇ ਜ਼ਹਿਰ ਹੋਵੇ ਤੇ ਇੱਕ ਹਿੱਸਾ ਅਸੀਂ ਉਹਦੇ ਵਿੱਚ ਪਾਣੀ ਦਾ ਮਿਲਾ ਦਈਏ ਤੇ ਕਿਆ ਉਹ ਪਾਣੀ ਜਿਹੜਾ ਅੰਮ੍ਰਿਤ ਜ਼ਹਿਰ ਨੂੰ ਖਤਮ ਕਰ ਦੇਗਾ, ਅੰਮ੍ਰਿਤ ਬਣ ਜਾਏਗਾ? ਕਦੀ ਵੀ ਨਹੀਂ। ਯਾਨੀ ਕਿ ਉਹ ਪਾਇਆ ਜਾਂ ਜਿਹੜਾ ਭੋਜਨ ਜਿਹਨੇ ਊਰਜਾ ਦੇਣੀ ਸੀ, ਐਨਰਜੀ ਦੇਣੀ ਸੀ ਨਾ, ਉਹ ਵੀ ਜ਼ਹਿਰ ਦਾ ਹੀ ਰੂਪ ਹੋ ਜਾਏਗਾ। ਔਰ ਸਰੀਰ ਦਾ ਕੰਮ ਕੀ ਰਹਿ ਜਾਏਗਾ? ਸਾਰੀ ਤਾਕਤ ਲਗਾ ਕਰਕੇ, ਸਾਰੀ ਪ੍ਰਾਣ ਸ਼ਕਤੀ ਖਰਚ ਕਰਕੇ ਇਸ ਜ਼ਹਿਰ ਨੂੰ ਸਰੀਰ ਚੋਂ ਬਾਹਰ ਲੱਗਣ ਦੇ ਵਿੱਚ ਉਹਦੀ ਅਸਥੀ ਖਤਮ ਹੋ ਜਾਏਗੀ। ਇਹੀ ਹੋ ਰਿਹਾ ਕਿ ਅਸੀਂ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਸਿਰਫ ਇਸੀ ਮਰਿਆਦਾ ਨੂੰ ਅੱਜ ਤੱਕ ਪਾਲਣ ਨਹੀਂ ਕਰ ਸਕੇ, ਯਾਨੀ ਕਿ ਸਰੀਰ ਦੀ ਮਰਿਆਦਾ ਦੇ ਵਿੱਚ ਹੀ ਨਹੀਂ ਆ ਸਕੇ। ਸਰੀਰ ਦੀ ਮਰਿਆਦਾ ਚ ਹੀ ਨਹੀਂ ਆ ਸਕੇ ਤੇ ਸਾਧ ਸੰਗਤ ਜੀ ਸ਼ਬਦ ਦੀ ਵੀ ਕੋਈ ਮਰਿਆਦਾ ਹੋਏਗੀ? ਜਿਹੜਾ ਨਾਮ ਲੈ ਕਰ ਜਾਂ ਅਹੰਕਾਰ ਲਈ ਬੈਠੇ ਆ, ਅੰਮ੍ਰਿਤ ਛੱਕ ਕਰਕੇ ਬੈਠੇ ਆ, ਕਿਆ ਇਸ ਦੀ ਕੋਈ ਮਰਿਆਦਾ ਨਹੀਂ ਹੈਗੀ? ਕਿਆ ਸਿਰਫ ਲਫ਼ਜ਼ਾਂ ਨੂੰ ਨਾਮ ਕਿਹਾ ਗਿਆ ਹੈ? ਯਾਨੀ ਕਿ ਇਹ ਲਫ਼ਜ਼ਾਂ ਦੇ ਪਿੱਛੇ ਪੰਤਜਲੀ ਦਾ ਯੋਗ ਸੂਤਰ ਬਿਲਕੁਲ ਤਲਵਾਰ ਲੈ ਕੇ ਦੌੜਿਆ ਚਲਾ ਆ ਰਿਹਾ। ਅਗਰ ਇਸ ਤਲਵਾਰ ਦੇ ਰੂਪੀ ਡਰ ਨੂੰ ਅਸੀਂ ਧਾਰਨ ਕਰ ਲਈਏ, ਇਸ ਯੋਗ ਸੂਤਰ ਨੂੰ ਧਾਰਨ ਕਰ ਲਈਏ, ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਲਫ਼ਜ਼ ਵੀ ਪ੍ਰਗਟ ਕਰਵਾ ਦੇਣਗੇ। ਕੋਈ ਸ਼ੱਕ ਨਹੀਂ ਹੈ, ਸਾਧਨ ਹੈ, ਸਾਧਨ ਦੀ ਸੀਮਾ ਹੈ। ਇਹ ਸਰੀਰ ਸਾਨੂੰ ਸਾਧਨ ਮਿਲਿਆ, ਪਰ ਇਹਦੀ ਵੀ ਸੀਮਾ ਹੈ। ਸੱਚਖੰਡ ਇਸਨੇ ਕੋਈ ਨਹੀਂ ਜਾਣਾ, ਇਸਨੇ ਇੱਥੇ ਹੀ ਰਹਿਣਾ। ਤੇ ਕਿਆ ਇਹ ਸਾਧਨ ਨਹੀਂ ਹੈਗਾ? ਤੇ ਸਾਧਨ ਦੀ ਸੀਮਾ ਵੀ ਹੈ। ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰੂ ਇੱਕ ਸਾਧਨ ਹੈ। ਇਸ ਮੁਲਕ ਦੇ ਵਿੱਚ ਅਕਾਲ ਪੁਰਖ ਨੇ ਕੰਮ ਕਰਨਾ ਸਾਧਨ ਦੇ ਜ਼ਰੀਏ। ਯਾਨੀ ਕਿ ਇਹ ਨਹੀਂ ਹੈ ਕਿ ਉਸਦਾ ਉਹ ਸੀਮਿਤ ਹੋ ਗਿਆ, ਉਹ ਅਪਾਰ ਹੈ। ਅਪਾਰ ਦਾ ਮਤਲਬ ਹੈ ਉਸ ਤੋਂ ਕੋਈ ਪਾਰ ਨਹੀਂ ਜਾ ਸਕਦਾ, ਉਹ ਜੋ ਚਾਹੇ ਕਰ ਸਕਦਾ। ਇੱਕ ਪਲਕ ਝਪਕਣ ਤੋਂ ਘੱਟ ਸਮੇਂ ਦੇ ਵਿੱਚ ਕਰੋੜਾਂ ਹੀ ਉਤਪਦ ਉਹ ਕਰੋੜਾਂ ਹੀ ਪਰਲੋ ਕਰ ਸਕਦਾ ਹੈ। ਇਹ ਤਾਕਤ ਵਾਲੇ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਇਹ ਸਿਰਫ ਇਸਦਾ ਇੱਕ ਗੁਣ ਨੂੰ ਬਿਆਨ ਕਰਨ ਦਾ ਅਧੂਰਾ ਲਫ਼ਜ਼ ਮਾਤਰ ਹੈ। ਤੇ ਯਾਨੀ ਕਿ ਇਤਨੀ ਸਮਰੱਥਾ ਰੱਖਣ ਦੇ ਬਾਅਦ ਉਸਨੂੰ ਇੱਕ ਸਰੀਰ ਦੇ ਵਿੱਚ ਆ ਕਰਕੇ ਕੰਮ ਕਰਨਾ ਪਏਗਾ। ਇਹ ਕਿਆ ਉਹ ਸੀਮਿਤ ਹੋ ਜਾਏਗਾ? ਨਹੀਂ, ਉਹ ਇੱਕ ਮਰਿਆਦਾ ਦਿੱਤੀ ਗਈ ਹੈ ਇਸ ਮੁਲਕ ਦੀ ਕਿ ਇੱਕ ਇਨਸਾਨ ਨੂੰ ਕੌਣ ਪੜ੍ਹਾਏਗਾ? ਇਨਸਾਨ ਨੂੰ ਇਨਸਾਨ ਹੀ ਪੜ੍ਹਾਏਗਾ। ਪਰ ਅਸੀਂ ਦੇਖ ਕੀ ਰਹੇ ਹਾਂ ਕਿ ਪੜ੍ਹਾਉਣ ਵਾਲੇ ਇਨਸਾਨ ਉਸ ਅਕਾਲ ਪੁਰਖ ਦੀ ਤਾਕਤ ਨੂੰ ਭੁੱਲ ਜਾਂਦੇ ਨੇ। ਆਪਣੇ ਆਪ ਨੂੰ ਗੁਰੂ ਔਰ ਪਰਮਾਤਮਾ ਇੱਕ ਦਰਜੇ ਦੇ ਵਿੱਚ ਖੜਾ ਕਰਕੇ ਉਸ ਪਰਮਾਤਮਾ ਦਾ ਕੰਪੀਟੀਟਰ ਬਣਾ ਦਿੰਦੇ ਨੇ। ਕੀ ਕਹਿੰਦੇ ਨੇ? ਕਹਿੰਦੇ ਨੇ ਸੱਚਖੰਡ ਕਿੱਥੇ ਹੈ? ਕਹਿੰਦੇ ਨੇ ਜਿੱਥੇ ਗੁਰੂ ਰਹਿ ਰਿਹਾ ਭਾਈ, ਜਿਹੜਾ ਡੇਰਾ ਹੈਗਾ ਨਾ, ਉਹ ਸੱਚਖੰਡ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਗੁਰੂ ਪਰਮਾਤਮਾ ਬਣ ਗਿਆ, ਸੱਚਖੰਡ ਜਿਹੜਾ ਸੀਗਾ ਉਹ ਡੇਰਾ ਬਣ ਗਿਆ, ਤੇ ਰੂਹਾਂ ਕਿੱਧਰ ਜਾਣਗੀਆਂ? ਸਾਧ ਸੰਗਤ ਜੀ ਡੇਰਿਆਂ ਦੇ ਚੱਕਰ ਕੱਟਣਗੀਆਂ ਔਰ ਸਰੀਰਾਂ ਦੇ ਦਰਸ਼ਨ ਕਰਕੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਣਗੀਆਂ। ਹੁਣ ਵਿਚਾਰ ਕਰਕੇ ਦੇਖੋ, ਲੱਖਾਂ ਹੀ ਬੰਦੇ ਇਕੱਠੇ ਹੋ ਗਏ, ਕਿਸੇ ਨੇ ਪਰਮਾਤਮਾ ਨੂੰ ਅਕਾਲ ਪੁਰਖ ਦਾ ਦੀਦਾਰ ਕੀਤਾ? ਕਿਸੇ ਕੋਈ ਸ਼ਬਦ ਤੱਕ ਪਹੁੰਚ ਸਕਿਆ? ਕਿਉਂ? ਉਸਦਾ ਇੱਕੋ ਹੀ ਕਾਰਨ ਸੀ ਕਿ ਅਧੂਰਾ ਪ੍ਰਚਾਰ। ਅਸੀਂ ਸਮਝ ਹੀ ਨਹੀਂ ਸਕੇ, ਕਿਉਂਕਿ ਸਮਝਾਉਣ ਵਾਲਿਆਂ ਨੇ ਇੱਕ ਸੀਮਾ ਤੋਂ ਬਾਅਦ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਨੂੰ ਨਜਾਇਜ਼ ਰੂਪ ਦੇ ਵਿੱਚ ਇਸਤੇਮਾਲ ਕਰਨਾ ਸ਼ੁਰੂ ਕਰਦਾ ਇਸ ਜਗਤ ਦੇ ਵਿੱਚ। ਜਦ ਤੱਕ ਇਹ ਗੱਦੀਆਂ ਲੱਗਦੀਆਂ ਰਹਿਣਗੀਆਂ, ਜਦ ਤੱਕ ਉਹਨਾਂ ਦੇ ਉੱਪਰ ਬੂਤੀਆਂ ਸਜਦੀਆਂ ਰਹਿਣਗੀਆਂ ਇਨਸਾਨ ਰੂਪੀ ਦੇਹ ਦੀਆਂ, ਔਰ ਉਸ ਅਕਾਲ ਪੁਰਖ ਦੀ ਤਾਕਤ ਨੂੰ ਉਹ ਪ੍ਰਚਾਰਿਤ ਰੂਪ ਵਿੱਚ ਨਹੀਂ ਕਰਨਗੇ, ਸਹੀ ਢੰਗ ਦੇ ਨਾਲ ਨਹੀਂ ਸਾਹਮਣੇ ਲਿਆਉਣਗੇ, ਸਾਧ ਸੰਗਤ ਜੀ ਇਹ ਝਾੜੂ ਲਗਾ ਕਰਕੇ ਸਭ ਸਮੇਟ ਦਿੱਤੀਆਂ ਜਾਣਗੀਆਂ। ਉਹ ਅਕਾਲ ਪੁਰਖਾ ਪ੍ਰਤਾਰ ਲਏਗਾ ਇਸ ਜਗਤ ਦੇ ਵਿੱਚ ਔਰ ਆਪਣੇ ਢੰਗ ਦੇ ਨਾਲ ਪ੍ਰਗਟ ਕਰੇਗਾ ਕਿ ਕਿਸ ਨੂੰ ਅਕਾਲ ਪੁਰਖ ਕਿਹਾ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਕਿਸ ਰਸਤੇ ਤੇ ਚੱਲ ਕੇ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਉਸ ਵਕਤ ਪਤਾ ਚੱਲੇਗਾ ਕਿ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ ਔਰ ਅਕਾਲ ਪੁਰਖ ਕਿਸ ਨੂੰ ਕਿਹਾ ਜਾਂਦਾ ਹੈ। ਪਾਰ ਬ੍ਰਹਮ ਈਸ਼ਵਰ ਸਤਿਗੁਰ ਦੇ ਜਿਹੜੇ ਬਚਨ ਨੇ, ਉਹ ਇਸ ਸਰੀਰ ਨੂੰ ਮਾਨ ਦਿੱਤਾ ਗਿਆ ਹੈ, ਇੱਕ ਮਰਿਆਦਾ ਦਿੱਤੀ ਗਈ ਹੈ। ਪਰ ਜਦੋਂ ਇਹ ਸਰੀਰ ਉਸ ਮਾਨ ਤੋਂ ਉਸ ਮਰਿਆਦਾ ਤੋਂ ਬਾਹਰ ਹੋਣ ਲੱਗ ਜਾਂਦਾ, ਉਸ ਵਕਤ ਇਹ ਤਾਕਤ ਜਿਹੜੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ। ਵਿਚਾਰ ਕਰਕੇ ਦੇਖ ਲਓ, ਕਿਤਨੇ ਹੀ ਮਤ ਚੱਲੇ, ਕਿਤਨੇ ਹੀ ਧਰਮ ਚੱਲੇ, ਕਿਤਨੀਆਂ ਹੀ ਗੱਡੀਆਂ ਚੱਲੀਆਂ, ਅੱਜ ਸਾਰੀਆਂ ਮਿੱਟੀ ਦੇ ਵਿੱਚ ਮਿਲ ਚੁੱਕੀਆਂ, ਖਾਕ ਹੋ ਚੁੱਕੀਆਂ। ਅਸੀਂ ਠੋਕਰਾਂ ਮਾਰਦੇ ਜਾਂਦੇ ਹਾਂ, ਸਾਡੇ ਪੈਰਾਂ ਦੇ ਥੱਲੇ ਕਿਤਨੀਆਂ ਹੀ ਗੱਡੀਆਂ ਜਿਹੜੀਆਂ ਨੇ ਦਫਨ ਹੋ ਚੁੱਕੀਆਂ। ਉਹਦਾ ਕਾਰਨ ਕੀ ਹੈ? ਉਸਦਾ ਇੱਕੋ ਹੀ ਕਾਰਨ ਹੈ ਕਿ ਬੈਠਣ ਵਾਲਿਆਂ ਨੇ ਮਰਿਆਦਾ ਤੋਂ ਪਾਰ ਹੋ ਗਏ। ਤੇ ਇਸ ਵਕਤ ਵੀ ਕੋਰ ਕਾਲਯੁਗ ਦਾ ਸਮੇਂ ਚੱਲ ਰਿਹਾ ਹੈ। ਜਿਤਨੀਆਂ ਵੀ ਤਾਕਤਾਂ ਅਕਾਲ ਪੁਰਖ ਦੀਆਂ ਇਸ ਜਗਤ ਦੇ ਵਿੱਚ ਦਿੱਤੀਆਂ ਗਈਆਂ, ਸਭ ਨੇ ਆਪਣਾ ਆਪਣਾ ਪੰਥ, ਆਪਣਾ ਆਪਣਾ ਮਤ ਚਲਾਇਆ। ਉਹ ਜਦ ਤੱਕ ਹੁਕਮ ਸੀਗਾ, ਇੱਕ ਸੀਮਾ ਤੱਕ ਹੁਕਮ ਕੰਮ ਕਰੇਗਾ, ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਅਕਾਲ ਪੁਰਖ ਨੇ ਆਪਣੇ ਆਪ ਦੇ ਵਿੱਚ ਸਮੇਟ ਲੈਣੀਆਂ ਨੇ। ਉਹ ਆਪ ਪ੍ਰਗਟ ਹੋ ਕਰਕੇ ਇਸ ਜਗਤ ਦੇ ਵਿੱਚ ਸਪਸ਼ਟ ਕਰੇਗਾ ਕਿ ਕਿਸ ਨੂੰ ਕਹਿਣਾ। ਗੁਰੂ ਨਾਨਕ ਸਾਹਿਬ ਨੇ ਗੁਰੂ ਉਸ ਸ਼ਬਦ ਨੂੰ ਗੁਰੂ ਕਿਹਾ, ਵਾਣੀ ਗੁਰੂ, ਗੁਰੂ ਹੈ ਬਾਣੀ, ਬਿਲਕੁਲ ਸਪਸ਼ਟ ਕੀਤਾ। ਅਗਲੇ ਬਚਨ ਸਪਸ਼ਟ ਕਰਦੇ ਨੇ ਕਿ ਉਸ ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਦਾ ਕੀ ਭਾਵ ਹੈ ਕਿ ਅਕਾਲ ਪੁਰਖ ਦੀ ਤਾਕਤ ਜਿਸ ਸਰੀਰ ਦੇ ਵਿੱਚ ਆ ਕਰਕੇ ਆਪਣਾ ਕੰਮ ਕਰ ਰਹੀ ਹੈ, ਉਸਦੇ ਕੋਲ ਅਸੀਂ ਸਾਧਨ ਲੈਣਾ, तो गुरु साधन है, नाम दिता गया साधन है। ये साधना की सब की अपनी एक सीमा है। अगर असि यह कहते हैं कि वह अपार है, अनंत है, तो सात संगत जी विचार करके देख लो, ये शरीर जिसन असि गुरु समझ रहे हैं वह भी इस जगत में रह जाएगा, और ये आत्मा जिस शरीर को लै करके बैठीए ये शरीर यह भी इतने छुट जाएगी। तो शरीर में असि किस तरीके दे नाल गुरु कह सकते हैं, यानी कि जिस करके आत्मा नू मान मिलिया, सम्मान मिलिया, वह कारण की सीगा, वह सीगा उस सृजनात्मक शक्ति अंश जिसन असि शब्द या नाम कहते हैं। अगर उस सृजनात्मक शक्ति अपने इस कारण नू, इस अंग नू, उस शरीर तो अलग कर दे, तो सत्संग जी जिसन असि गुरु कह रहे हैं, जिस संकार दे विच इस जगत दे विच प्रचार कर रहे हैं, एक प्राणी मात्र रह जाएगा, एक मामूली इंसान जरा खुद अपने शरीर की भी पाल उस अकाल पुरुष की मर्जी के बिना नहीं कर सकता। तो विचार करके देख लो कि नाम किसनू कहा गया, और जिस कारण के नाल इस जीवात्मा नू मान मिलिया है, उस कारण का शोक रखे बिना, उसनू भुले बिना, असी कभी अकाल पुरख परमात्मा की बंदगी नहीं कर सकते, उसकी भक्ति नहीं कर सकते। और जिसनू असी कहंदे आ सतगुरु, ये मेल कभी भी नहीं होएगा। नदर करे तो पाइए, उस अकाल पुरख की नजर होएगी तो इस जगत दे विच सानू सतगुरु का मेल होएगा, यानी कि एक साधन मिलेगा, और सतगुरु के जरिए जरा साधन सानू नाम या अमृत मिलेगा। ये उन्हां दी अपनी मौज है कि किस ढंग दे नाल इस आत्मा का उद्धार करना चाहते ने। समय युग की जो जरूरत आती है उस जरूरत नू पूरा किया जाता, यानी कि उसका भी एक साधन है। सारे ही साधन ने, साधना नू अगर असि मंजिल समझ करके बैठे हाँ तो परमात्मा का मेल नहीं होगा। डेरे मंदिर गुरुद्वारा के चक्कर लगते रहेंगे, गड्डियां चाड़ते रहेंगे, कूचियां फेरते रहेंगे, बड़े बड़े उत्तम जन्म मिलेंगे, सत्संग जी स्वर्गा विकुंठा दे विच लंबिया उमरा मिल जाएगा, वड्डे वड्डे भोग करांगे, इतनिया लंबिया उमरा, और ऐसे भोग ने, उत्तम भोग ने कि विचार भी नहीं कर सकते, असि इत्थे कल्पना करके दस भी नहीं सकते, पर सारे भोग असि तन और मन के पिंजरे दे विच रह करके करांगे। तो अकाल पुरख की अपनी जड़ी वाणी है, वो अपने प्रति शोक पैदा कर दिए, ना कि किसी गद्दी मत या धर्म के प्रति, ना किसी लफज या गुरु शरीर के प्रति शोक पैदा कर दी। गुरु नानक साहब ने सारी बाणी के विच शब्द नू गुरु किया, और आखिर दे विच गुरु कलगीधर पातशाह ने उसी चीज नू, उसी दात नू पंज पख दी जोतां दे विच करके बंद करता। कारण की सीगा, क्योंकि उन्होंने पता सी आने वाला समय जरा शरीर रूपी गुरुआ ने इतनिया गड्डिया चला देनिया ने, इतने मत और धर्म चला देने ने कि आत्मा का कल्याण ही नहीं हो पाएगा, आत्मा फैसला ही नहीं कर सकेगी कि होएगा भी, असी भी की कर रहे हैं, पढ़े लिखे मूर्ख बने हैं, भीड़ कट्ठी हुई है, भीड़ के पिछे तुरी जाते हैं, उठ वांग उत्ते चुकिया, ये भी नहीं विचार करते कि पहली भीड़ का बनिया की और जा कितने रहे ने, क्या सचखंड जा रहे ने या कि नरक दे विच ही बैठे हुए ने, ते असी उस भीड़ का हिस्सा बने हैं, भेड़ा के बाले अग लग जाए तुम उन्होंने बचाने की कोशिश करो, मुड़ मुड़ के फिर उत्थे जाते हैं, यही हालत साड़ी है। असी जन्म तो ही बेड़िया अपने पैर के पा करके रखिया ने, यह बेड़िया केड़िया मत और धर्म दिया, जन्म तो ही पै जाए ने। सरदार के घर बच्चा जन्म होया सरदार बनाता, हिंदू के घर हिंदू, मुसलमान के घर मुसलमान, ये सारे मत और धर्म जन्म तो ही साड़ी पा दिते, और जदों सानू होश संभाली असी इन्हां चो निकलण दी कोशिश करनी सी, असी कुछ होर मत और धर्म चला करके अपने आप नू फसण दा काम कर लिया। तो यानी कि सारा मजमून जरा सीगा एक फोकट का विषय बन करके लै गया। कह तब अवर अवर किस कीजे सब बाद सिंगार फोकट फोकटैया। बिल्कुल स्पष्ट करने कि परमात्मा इस वक्त अकाल पुरख की ताकत क्या प्रवेश कर रही है, अगर वो जो कुछ कह रही है जी उस तो अलग जा रहे हैं, तो जो कुछ भी शिंगार किया, शिंगार कहना सीगा परमात्मा नू मिलन वास्ते असी जड़ी भी विधि हासिल की है, जरा कुछ भी असी कार करा जो विधि अपना करके बैठे हैं, यह शिंगार है आत्मा का परमात्मा नू मिलन वास्ते। कहंदे ने सारा ही शिंगार तेरा फोकट का सिद्ध हो जाएगा जो तो आखिरी समय के फैसला हो जाना, यानी कि चित्रगुप्त के दरबार में जो तुम लेखा देना पेगा, ना तो तेरा कोई पर्दा ढकन वाला होगा और ना ही तू उ बचन की कोई उम्मीद रखी, अगल बगल देखता रहेगा, तेरी मदद किसी ने नहीं करनी, यानी कि सारा ही शिंगार जरा यह व्यर्थ चला जाएगा। क्यों? क्योंकि असि परमात्मा के हुक्म की पालना नहीं की। इस जगत दे विच आकर के ए जीवात्मा अगर अकाल पुरख की बाणी नू समझ लवे और उस रस्ते से चल पवे, तो सात संग जी राह तिस अमृत गुरते पाया, जिस दे उपर अकाल पुरख की अपनी संतुष्टि हो जाए, प्रसन्नता हो जाए, सात संग जी सतगुरु सिर्फ उसी का हुक्म ला करके इस जगत दे विच प्रगट आ जाए। यह याद रखना, मत कोई समझना कि भीड़ कट्टी हुई है, सचखंड जाने वाले भी है, कौआ दियां भीड़ा नजर आंदियां ने, हंसा दियां निकलदा, और हंस केड़ा आंदा जिस दे उपर उस अकाल पुरख की संतुष्टि हो जाती है, उसकी संतुष्टि ही इस सतगुरु का साधन के जरिए सानू प्राप्ति हो सकती है। याद रखना सतगुरु किसी नू कुछ नहीं देंगे। कारण की है? क्योंकि वह जिस कारण के नाल उन्हां नू माता मिली है वह उस कारण यानी हुक्म दे विच बधे ने और उसके हुक्म की ही वह पालना करेंगे। जितनी मर्जी सिफारशा कर लो, जितने मर्जी इस जगत दे विच आ करके नीतियां और गुट बना लो, सारे ही तुहानू उन्हां कोलों काले चिट्टे पास से मिल जाएंगे। पर ग्रीन कार्ड कोई नहीं जो मिलना, क्योंकि ग्रीन कार्ड की जड़ी सेंशन है ना उसके ऊपर जड़ी मोहर लगती है वह सिर्फ अकाल पुरख की लगती है, गुरु की भी नहीं जो लगती। यानी कि गुरु साधन के रूप के अकाल पुरख की मोहर न इस जगत के उस जीवात्मा की झोली के तकसीम कर दागे। यह कोई गुरु की निंदा नहीं है, यह सारी साधना की सीमा न प्रगट किया जा रहा। कारण कि असि यह सारियां असीम समझ करके ये फसी बैठे हाँ। असीम आत्मा है, यह शब्द असीम है, अकाल पुरख असीम है। इन्हों तीन लफ्जा के बगैर जो कुछ भी इस जगत में आ रहा यह सब सीमा के है और सीमा के असी रह करके अपना काम करना है और इसी काम न करना कहते ने सुरत का शब्द के नाल जो इस जगत दे विच आत्मा जड़ी शरीर दे विच निकलेगी जिस तरह फरियाद आई है भी इस दे विच किस ढंग दे नाल असी कढ़ांगे ते ओह ढंग केड़ा होना चाहिए इस ढंग नूं स्पष्ट कर रहे ने गुरु नानक साहब। बिल्कुल स्पष्ट गल है, पंज नाम नोट करा रहे ने, इन्हां नूं पक्का करके धारण कर लो। इन्हां पंजां नामां दे बिना छेवां नाम कोई नहीं है जिहड़ा इस सुरत दा कल्याण कर सके। विचार करके देखो पहला नाम की है, उस अकाल पुरख का अपना नाम है जिसनों असी दयाल कह दिए, सतनाम कह दिए, कुछ भी कह दिए, उसके नाल कोई फर्क नहीं पै जाता। सिर्फ उस अकाल पुरख का हुक्म यानी कि उसके पास हुक्म है इस सुरत दे नाल संबंध रखने वाला। दूसरा हुक्म कि दूसरा हुक्म जिस दे अंदर इस मुल्क दे विच यानी कि मृत लोक दे विच जिस जीवात्मा दे नाल ए ताकत यानी कि शब्द का भंडार प्रगट हो जाता है उसके कोल ए हुक्म भी आ जाता है। यानी कि गुरु तो बथेरे बन गए पर सतगुरु कोई विरला है। सतगुरु का भाव है कि अकाल पुरख के हुक्म नु हासिल कर देना और हुक्म केड़ा है सुरत दे नाल संबंध रखने वाला। यानी कि दूसरा नाम है सतगुरु का। हुण उसके बाद तीसरा नाम केड़ा? तीसरा नाम है ब्रह्म का। ब्रह्म जिसने इस जगत दे विच उस अकाल पुरख ने जिसनु अपना रूप दिता, एक ऐसी आत्मा जिसने भक्ति कीती, इतनी भक्ति कीती कि उस अकाल पुरख की प्रसन्नता नु हासिल कीता, प्रसन्न होकर के उसनु उसने अपना रूप रूप की सीगा यानी कि शब्द की ताकत। हुण शब्द भी अकाल पुरख के पास नहीं है, वह कितों आंदा? वह सृजनात्मक शक्ति तो आंदा। जो असल परमात्मा है सृजनात्मक शक्ति है उसनु ते आपां सारे भुली बैठे हैं, किसी नु शौक ही नहीं है। उसी दे कोल भंडार जो है अकाल पुरख के पास आंदा और अकाल पुरख के जरिए ही यह सारी सृष्टि का प्रचार किया जाता है, प्रसारा होंदा है और खत्म की जाती। यानी कि जिसनु उसने अपना रूप दिता वह है ब्रह्म। अपार ताकत शब्द की अकाल पुरख ने उसनु दिती है। पिछले सत्संग स्पष्ट किया जी कि अपार ताकत का स्वामी और ब्रह्म जो है असी सिर्फ मुखोटा लगा करके इस जो है मजमून हल नहीं कर सकते। उस ताकत न लैकर के ब्रह्म इस जगत के इस सुरत के नाल संबंध रखता। उसके बाद उस ब्रह्म ने इस सृष्टि तीन मुल्कां नूं चलाण वास्ते अपना हुक्म जरा तकसीम किया। उस अकाल पुरख दे हुक्म नूं ही उस ताकत नूं ही अगे जाकर के यमराज नूं जिसनूं असीं चित्रगुप्त भी कहिंदे आ उसके अधीन की, यानी कि सुरत का जो संबंध है इस यमराज दे नाल भी है। यह चार नाम हो गए और पंजवां नाम है कि उसकी अपने तीन गुण ने कि जगत नूं बनाना, जगत की संभाल करनी और जगत नूं खत्म करना और इस नूं एक विशेष महत्व वाले ब्रह्मा विष्ण और महेश कहंदे ने। यानी कि एक ने सृष्टि बना रहा है, दूसरा उसनूं चला रहा है, तीसरा उसनूं खत्म कर रहा है। गुरु नानक साहब अपनी बाणी स्पष्ट करते ने एका माई जुक्त व्याई तीन चेले परवान, एक संसारी एक भंडारी एक लाए दिवान, जिस दस पावे तिव चलावे जिव होवे फरमान, ओह वेखे उन्हां नजर ना आए बहुत आए विधान। हुण कौन चला रहा कौन नजर नहीं आ रहा इत्थे अकाल पुरख की गल नहीं है, इत्थे बिल्कुल स्पष्ट गल है उस ब्रह्म की तरफ इशारा है। वह अपने गुणा के जरिए काम करता है सब के उपर यानी कि हर जर्रे के उपर नजर रख करके बैठा है पर साड़ी नजर उसके उपर नहीं, असी आज तक उत्थे तक पहुंच नहीं सके। यानी कि तीन गुणी रचना जड़ी है यह सारी रोगी है, यह रोग दे विच ही असी सारे बैठे हैं। यानी कि जिस घट दे विच जिस शरीर दे विच जिस आत्मा दे नाल इस परमात्मा यानी कि ब्रह्म भी कोई परमात्मा तो घट नहीं है, पार ताकत लैकर के मौजूद है, उसकी ताकत प्रगट हो गई है इस जगत दे विच, उस नूं भी असी कह सकते हैं जिस इस जगत दे विच चौवी अवतार ब्रह्म दे इन्हां युगां दे विच मुख बने गए। पर यह रचना तो अनंत काल तो चल रही है, कितने अवतार उस ब्रह्म ने किते ने कोई नहीं जानता। यानी कि उसकी ताकत उसका हुक्म जिस शरीर दे विच प्रगट हो गया जिसनों असी अवतार कह करके जानते हैं उसका भी संबंध जड़ा है इस सुरत दे नाल है। ते कुल मिला करके ए पांच नाम हो जाते ने। इन्हां पांच नामां नूं जपण दे नाल अगर कोई कहे कि असी कल्याण कर लवांगे तो कदी भी नहीं होगा। ਪਰ ਇਹ ਪੰਜੋ ਨਾਮਾਂ ਦਾ ਅਸੀਂ ਖੇਲ ਪਹਿਚਾਣ ਲਈਏ ਕਿ ਇਸ ਜਗਤ ਦਾ ਖੇਲ ਕਿਸ ਤਰੀਕੇ ਦੇ ਨਾਲ ਖੇਲਿਆ ਜਾ ਰਿਹਾ, ਕਿਸ ਤਰ੍ਹਾਂ ਇਹ ਰਚਨਾ ਰਚਾਈ ਗਈ ਹੈ, ਕਿਸ ਤਰ੍ਹਾਂ ਇਸ ਰਚਨਾ ਦੇ ਵਿਚੋਂ ਅਸੀਂ ਨਿਕਲ ਸਕਦੇ ਹਾਂ, ਤੇ ਜ਼ਰੂਰੀ ਗੱਲ ਹੈ ਕਿ ਅਸੀਂ ਇਸ ਰਚਨਾ ਦੇ ਵਿਚੋਂ ਨਿਕਲਣ ਦੇ ਕਾਬਿਲ ਅਵਸ਼ ਬਣ ਜਾਵਾਂਗੇ। ਪਰ ਇਕ ਵਿਸ਼ੇਸ਼ ਮਤ ਵਾਲੇ ਕਿਆ ਕਰਦੇ ਨੇ, ਉਹ ਕਹਿੰਦੇ ਨੇ ਇਹਨਾਂ ਪੰਜਾਂ ਨਾਮਾਂ ਨੂੰ ਜਪ ਲਓ ਤੁਹਾਡੀ ਮੁਕਤੀ ਹੋ ਜਾਏਗੀ। ਹੁਣ ਵਿਚਾਰ ਕਰਕੇ ਦੇਖ ਲਓ, ਇੱਕ ਮਿਸਾਲ ਹੋਰ ਸਤਿਗੁਰੂ ਦੇ ਰਹੇ ਨੇ ਇਸ ਜਗਤ ਦੇ ਵਿਚ, ਵਿਚਾਰ ਕਰਕੇ ਦੇਖ ਲਓ ਇੱਕ ਥਾਣੇਦਾਰ ਨੂੰ ਕਿਉਂ ਰੱਖਿਆ ਜਾਂਦਾ, ਯਾਨੀ ਕਿ ਉਹ ਅਪਰਾਧੀਆਂ ਨੂੰ ਪਕੜੇ, ਸਜ਼ਾ ਦੇਵੇ, ਔਰ ਇਸ ਜਗਤ ਦੇ ਵਿਚ ਯਾਨੀ ਕਿ ਆਪਣੇ ਮੁਹੱਲੇ ਦੇ ਵਿਚ ਜਿੱਥੇ ਤੱਕ ਉਹਦੀ ਸੀਮਾ ਹੈ ਸ਼ਾਂਤੀ ਦਾ ਪ੍ਰਚਾਰ ਕਰੇ। ਸ਼ਾਂਤੀ ਹੋਣੀ ਚਾਹੀਦੀ ਹੈ ਔਰ ਉਸਦਾ ਇੰਚਾਰਜ ਬਣਾ ਕਰਕੇ ਥਾਣੇਦਾਰ ਬਣਾ ਕਰਕੇ ਰੱਖਿਆ ਜਾਂਦਾ। ਉਸੇ ਤਰੀਕੇ ਦੇ ਨਾਲ ਬ੍ਰਹਮ ਨੂੰ ਇਸ ਜਗਤ ਦੇ ਵਿਚ ਥਾਣੇਦਾਰ ਬਣਾ ਕਰਕੇ ਰੱਖਿਆ ਗਿਆ। ਹੁਣ ਅਗਰ ਇਹ ਕੋਈ ਜੀਵਾਤਮਾ ਪਾਪ ਕਰਦੀ ਹੈ, ਗਲਤ ਕੰਮ ਕਰਦੀ ਹੈ, ਸ਼ਾਂਤੀ ਨੂੰ ਭੰਗ ਕਰਦੀ ਹੈ, ਤੇ ਕਿਆ ਉਹ ਥਾਣੇਦਾਰ ਉਸ ਨੂੰ ਸਿਰਫ ਇਸ ਕਰਕੇ ਛੋੜ ਦੇਗਾ ਕਿ ਉਸਦੇ ਨਾਮ ਨੂੰ ਜਪ ਰਿਹਾ? ਯਾਨੀ ਕਿ ਤੁਸੀਂ ਥਾਣੇਦਾਰ ਕਰਦੇ ਰਹੋ ਔਰ ਲੋਕਾਂ ਦੇ ਗਲੇ ਵੀ ਕੱਟਦੇ ਰਹੋ, ਚੋਰੀਆਂ ਵੀ ਕਰਦੇ ਰਹੋ, ਤੇ ਕਿਆ ਥਾਣੇਦਾਰ ਤੁਹਾਡੇ ਕੋਲ ਹਿਸਾਬ ਲਏ ਬਿਨਾ, ਤੁਹਾਡੇ ਕੋਲ ਕੀਮਤ ਚੁਕਾਏ ਬਿਨਾ, ਯਾਨੀ ਕਿ ਸ਼ਾਂਤੀ ਕੀਤੇ ਬਿਨਾ ਤੁਹਾਨੂੰ ਮੁਲਕ ਤੋਂ ਆਪਣੀ ਕਲੋਨੀ ਚੋਂ ਬਾਹਰ ਜਾਣ ਦੇਗਾ? ਵਿਚਾਰ ਕਰੋ, ਖੂਬ ਸੋਚੋ। ਇਹੀ ਵਜ੍ਹਾ ਹੈ ਕਿ ਅਸੀਂ ਕਦੀ ਇਸ ਮਜ਼ਮੂਨ ਤੇ ਨਾ ਤੇ ਵਿਚਾਰ ਕੀਤਾ ਹੈ, ਨਾ ਕਦੀ ਸੋਚਿਆ ਹੈ, ਨਾ ਕਦੀ ਢੰਗ ਦੇ ਨਾਲ ਇਸ ਦੇ ਉੱਪਰ ਚੱਲਣ ਦੀ ਕੋਈ ਕੋਸ਼ਿਸ਼ ਕੀਤੀ। ਯਾਨੀ ਕਿ ਉਹ ਥਾਣੇਦਾਰ ਤੁਸੀਂ ਮਰ ਮਿਟੋ, ਤੁਹਾਨੂੰ ਬਾਹਰ ਨਹੀਂ ਜਾਣ ਦੇਗਾ, ਤੁਹਾਨੂੰ ਸਜ਼ਾ ਦੇਗਾ। ਔਰ ਜਿਹੜੇ 10 ਨੰਬਰੀ ਹੁੰਦੇ ਨੇ, ਕੌਣ ਹੁੰਦੇ ਨੇ? ਜਿਹੜੇ ਕਿ ਨਿਰੰਤਰ ਸ਼ਾਂਤੀ ਨੂੰ ਭੰਗ ਕਰਦੇ ਨੇ, ਉਹਨਾਂ ਨੂੰ 10 ਨੰਬਰੀ ਦੀ ਲਿਸਟ ਬਣ ਜਾਂਦੀ ਹੈ। ਉਹਨਾਂ ਨੂੰ ਹੁਕਮ ਹੋ ਜਾਂਦਾ ਕਿ ਸਵੇਰੇ ਸ਼ਾਮ ਆ ਕਰਕੇ ਥਾਣੇ ਦੇ ਵਿੱਚ ਮੱਥਾ ਟੇਕੋ, ਆਪਣੀ ਹਾਜ਼ਰੀ ਲਗਾਓ, ਯਾਨੀ ਕਿ ਆਪਣੇ ਮੁਲਕ ਦੇ ਵਿੱਚ ਸ਼ਾਂਤੀ ਕਾਇਮ ਰਹੇ। ਠੀਕ ਉਸੇ ਤਰੀਕੇ ਦੇ ਨਾਲ ਇਸੀ ਮਿਸਾਲ ਦੇ ਜ਼ਰੀਏ ਉਸ ਬ੍ਰਹਮ ਨੇ ਵੀ ਜੋ ਹੈ ਇਸ ਜਗਤ ਦੇ ਵਿਚ ਸ਼ਾਂਤੀ ਰੱਖਣ ਵਾਸਤੇ, ਉਸ ਪਰਮਾਤਮਾ ਦੇ ਅਕਾਲ ਪੁਰਖ ਦੇ ਹੁਕਮ ਨੂੰ ਚਲਾਉਣ ਵਾਸਤੇ ਇਸ ਜਗਤ ਦੇ ਵਿਚ ਜੋ ਹੈ ਕੁਛ ਨਿਯਮ ਬਣਾ ਤੇ ਪ੍ਰਾਣ ਸ਼ਕਤੀ ਦੇ ਤੀ। ਯਾਨੀ ਕਿ ਉਸਦੇ ਨਾਲ ਹੀ ਜੋ ਹੈ ਇਹ ਸਰੀਰ ਦਿੱਤਾ। ਸਰੀਰ ਕਿਸ ਦੀ ਦੇਣ ਹੈ? ਇਹ ਸਰੀਰ ਉਸ ਬ੍ਰਹਮ ਦੀ ਦੇਣ ਹੈ। ਇਹ ਸਾਰੇ 84 ਲੱਖ ਪਿੰਜਰੇ ਜਿਹੜੇ ਬਣਾਏ ਨੇ ਕਿਸ ਲਈ? ਇਸੇ ਲਈ ਬਣਾਏ ਗਏ ਨੇ ਕਿ ਜਿਹੜੀ ਜੀਵਾਤਮਾ ਸ਼ਾਂਤੀ ਨੂੰ ਭੰਗ ਕਰਦੀ ਹੈ, ਹੁਕਮ ਦੇ ਵਿਚ ਨਹੀਂ ਆਉਂਦੀ, ਉਸ ਨੂੰ ਇਹਨਾਂ ਪਿੰਜਰਿਆਂ ਦੇ ਵਿਚ ਰੱਖ ਕਰਕੇ ਕੈਦੀ ਬਣਾ ਕਰਕੇ ਮਜ਼ਬੂਰ ਕਰ ਦਿੱਤਾ ਜਾਂਦਾ ਕਿ ਆਪਣੀ ਕੀਮਤ ਚੁਕਾਓ। ਜਦ ਤੱਕ ਕੀਮਤ ਨਹੀਂ ਚੁਕਾਓਗੇ ਇਸ ਪਿੰਜਰੇ ਚੋਂ ਪਾਰ ਨਹੀਂ ਜਾ ਸਕਦੇ। ਤੇ ਕਿਆ ਅਸੀਂ ਸਿਰਫ ਰਾਮ ਰਾਮ ਕਰਕੇ ਜਾਂ ਬ੍ਰਹਮ ਬ੍ਰਹਮ ਕਰਕੇ? ਬ੍ਰਹਮ ਦੇ ਹਜ਼ਾਰਾਂ ਹੀ ਨਾਮ ਨੇ, ਅਣਗਿਣਤ ਨਾਮ ਨੇ। ਜਿਸ ਤਰ੍ਹਾਂ ਪਰਮਾਤਮਾ ਦਾ ਨਾਮ ਹੀ, ਉਸ ਤਰ੍ਹਾਂ ਬ੍ਰਹਮ ਦਾ ਵੀ ਨਾਮ ਹੀ, ਜਿੰਨੇ ਮਰਜ਼ੀ ਨਾਵਾਂ ਨਾਲ ਪੁਕਾਰ ਲਓ, ਪਰ ਕਿਆ ਹਰ ਜ਼ਰੇ ਤੇ ਨਜ਼ਰ ਰੱਖ ਕੇ ਨਹੀਂ ਬੈਠਾ? ਉਹਨੂੰ ਵਿਸ਼ੇਸ਼ ਨਾਮ ਦੇ ਨਾਲ ਕਹੋਗੇ ਨਿਰੰਜਨ ਪਦ ਜਿਹੜਾ ਹੈ ਇਸ ਬ੍ਰਹਮ ਦੇ ਲਈ ਆਇਆ ਔਰ ਅਕਾਲ ਪੁਰਖ ਲਈ ਵੀ ਆਇਆ। ਤੁਸੀਂ ਭਰਮ ਦੇ ਵਿੱਚ ਹੀ ਫਸ ਜਾਓਗੇ, ਫੈਸਲਾ ਹੀ ਨਹੀਂ ਕਰ ਸਕਦੇ ਕਿ ਨਿਰੰਜਨ ਕੌਣ ਹੈ। ਨਿਰੰਜਨ ਲਫ਼ਜ਼ ਦਾ ਅਰਥ ਹੈ ਮਾਇਆ ਤੋਂ ਰਹਿਤ। ਉਹ ਮਾਇਆ ਦੇ ਜ਼ਰੀਏ ਸ੍ਰਿਸ਼ਟੀ ਚਲਾ ਰਿਹਾ ਪਰ ਆਪ ਮਾਇਆ ਤੋਂ ਪਰੇ ਹੈ, ਉਸ ਨੂੰ ਬ੍ਰਹਮ ਕਿਹਾ ਗਿਆ। ਔਰ ਅਕਾਲ ਪੁਰਖ ਜਿਹੜਾ ਇਹ ਸਾਰੀ ਸ੍ਰਿਸ਼ਟੀ ਚਲਾ ਰਿਹਾ, ਇਹੋ ਜਿਹੇ ਅਣਗਿਣਤ ਬ੍ਰਹਮ ਜਿਹੜੇ ਨੇ ਉਸਦੇ ਅਧੀਨ ਕੰਮ ਕਰ ਰਹੇ ਨੇ, ਔਰ ਆਪ ਸਭ ਤੋਂ ਨਿਰਲਿਪਤ ਹੈ। ਕੱਢ ਲਓ ਅਰਥ, ਕਿਆ ਕੱਢੋਗੇ? ਨਿਰੰਜਨ ਦਾ ਅਰਥ ਹੀ ਨਹੀਂ ਕੱਢ ਸਕਦੇ ਤੁਸੀਂ। ਯਾਨੀ ਕਿ ਫੈਸਲਾ ਹੀ ਨਹੀਂ ਕਰ ਸਕਦੇ ਅਸੀਂ ਅਕਾਲ ਪੁਰਖ ਨੂੰ ਜਪ ਰਹੇ ਹਾਂ ਜਾਂ ਬ੍ਰਹਮ ਨੂੰ ਜਪ ਰਹੇ ਹਾਂ। ਯਾਨੀ ਕਿ ਸਾਰੇ ਬ੍ਰਹਮ ਇਸ ਜਗਤ ਦੇ ਵਿਚ ਫੈਲਾਏ ਜਾ ਰਹੇ ਨੇ। ਕਾਰਨ ਕੀ ਹੈ? ਕਿ ਅਧੂਰੇ ਮਤਾਂ ਦਾ ਪ੍ਰਚਾਰ, ਅਧੂਰੀ ਕਿਰਿਆ ਜਿਹੜੀ ਹੈ ਦਿੱਤੀ ਜਾ ਰਹੀ ਹੈ। ਯਾਨੀ ਕਿ ਖੇਲ ਨੂੰ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਰੀਰ ਦੀ ਮਰਿਆਦਾ ਦੇ ਵਿੱਚ ਆਉਣ ਲਈ ਕਿਸੇ ਨੂੰ ਸਮਝਾਇਆ ਨਹੀਂ ਗਿਆ ਕਿ ਜਦ ਤੱਕ ਹੁਣ ਤੁਸੀਂ ਸਰੀਰ ਦੇ ਵਿੱਚ ਨਹੀਂ ਆਓਗੇ, ਮਰਿਆਦਾ ਵਿੱਚ ਨਹੀਂ ਆਓਗੇ, ਹੁਕਮ ਵਿੱਚ ਨਹੀਂ ਆਓਗੇ, ਸਰੀਰ ਤੋਂ ਕੰਮ ਹੀ ਨਹੀਂ ਲੈ ਸਕਦੇ, ਸਰੀਰ ਰੋਗੀ ਹੋ ਗਿਆ, ਤੇ ਕੰਚਨ ਜੈਸੀ ਕਾਇਆ ਕਿਸ ਕੰਮ ਦੀ? ਯਾਨੀ ਕਿ ਇਹ ਕਿਤਨਾ ਹੀ ਸੁੰਦਰ ਸਰੀਰ ਹੋਵੇ, ਇੰਦਰੀਆਂ ਕਿਤਨੀਆਂ ਹੀ ਪ੍ਰਬਲ ਹੋਣ, ਸਾਧ ਸੰਗਤ ਜੀ, ਇਹ ਸਾਰੀ ਸਿਆਣਤ, ਸਾਰੀ ਸੁੰਦਰਤਾ, ਸਾਰਾ ਬਲ ਕਿਸੇ ਕੰਮ ਦਾ ਨਹੀਂ ਅਗਰ ਇਸ ਨੂੰ ਰੋਗ ਲੱਗ ਗਿਆ। ਰੋਗ ਵਰਗੀ ਦੀਮਕ ਜਿਹੜੀ ਹੈ ਇਹ ਸ਼ੋਰ ਇਹਨੂੰ ਬਲ ਨੂੰ ਖਾ ਜਾਂਦੀ ਹੈ, ਯਾਨੀ ਕਿ ਸਰੀਰ ਹੀ ਮਿੱਟੀ ਦੀ ਢੇਰੀ ਹੋ ਜਾਏਗਾ। ਜਿੰਦੇ ਜਿੰਦੇ ਅਸੀਂ ਜਗਤ ਵਿੱਚ ਦੇਖਦੇ ਹਾਂ ਜਿਹੜੇ ਅਪੰਗ ਨੇ, ਕਿਸ ਢੰਗ ਦੇ ਨਾਲ ਆਪਣਾ ਕਾਰ ਵਿਵਹਾਰ ਕਾਰਨ ਭਜਨ ਬੰਦਗੀ ਕਰ ਲੈਣਗੇ, ਪਰ ਉਹ ਅਰਦਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਸਕਦੇ ਨੇ? ਚਾਹ ਕੇ ਵੀ ਨਹੀਂ ਕਰ ਸਕਦੇ। ਕਿਉਂ? ਅਧੂਰਾ ਪਲ ਹੈ ਇਸ ਸਰੀਰ ਦੇ ਵਿੱਚ। ਯਾਨੀ ਕਿ ਸਾਧਨ ਦੀ ਮਰਿਆਦਾ ਹੀ ਅੱਜ ਤੱਕ ਨਹੀਂ ਕਿਸੇ ਨੂੰ ਸਮਝਾਈ ਗਈ। ਸਿਰਫ ਇੱਕੋ ਹੀ ਗੱਲ ਸਮਝਾ ਦਿੱਤੀ, ਭਾਈ ਤੁਸੀਂ ਅੰਮ੍ਰਿਤ ਪੀ ਲਓ, ਔਰ ਇਹ ਮਰਿਆਦਾ ਜਿਹੜੀ ਹੈਗੀ ਹੈ 1-2-4 ਗੱਲਾਂ ਸਮਝਾ ਦਿੱਤੀਆਂ, ਬਈ ਤੁਹਾਡਾ ਕਲਿਆਣ ਹੋ ਜਾਏਗਾ, ਬਹੁਤ ਹੋ ਗਿਆ, ਤੇ 6 ਮਹੀਨੇ ਬਾਅਦ ਆ ਕਰਕੇ ਇੱਕ ਸਾਧਸੰਗ ਕਰ ਦਿੱਤਾ। ਸਾਧਸੰਗ ਜੀ ਜਿਹੜਾ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਜਿਹੜੀ ਲੰਗਰ ਦੀ ਪ੍ਰਥਾ ਦਿੱਤੀ ਸੀ ਨਾ, ਉਸ ਵਕਤ ਲੰਗਰ ਦੀ ਪ੍ਰਥਾ ਦੀ ਜ਼ਰੂਰਤ ਸੀ। ਕਿਉਂ ਜ਼ਰੂਰਤ ਸੀ? ਕਿ ਇਹ ਜੋ ਮੁਲਕ ਹੈ ਇਹ ਬਹੁਤ ਤਕਸੀਮ ਸੀਗਾ, ਛੋਟੇ ਛੋਟੇ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ। ਛੋਟੀਆਂ ਛੋਟੀਆਂ ਰਿਆਸਤਾਂ ਦਾ ਭਾਵ ਹੈ ਕਿ ਅਸੀਂ ਖਾਣੇ ਵਾਸਤੇ, ਭੋਜਨ ਵਾਸਤੇ, ਰਹਿਣ ਵਾਸਤੇ ਸਾਨੂੰ ਸ਼ੈਲਟਰ ਦੀ, ਯਾਨੀ ਕਿ ਆਸ਼ਰੇ ਦੀ ਜ਼ਰੂਰਤ ਹੈ। ਔਰ ਆਸ਼ਰੇ ਕੌਣ ਦੇਗਾ? ਆਸ਼ਰੇ ਦੇਣ ਵਾਲਾ ਕੋਈ ਹੈ ਹੀ ਨਹੀਂ ਸੀਗਾ। ਤੇ ਗੁਰੂ ਨਾਨਕ ਸਾਹਿਬ ਨੇ ਇਹ ਧਰਮਸ਼ਾਲਾ ਬਣਾ ਕਰਕੇ ਲੰਗਰ ਦੀ ਪ੍ਰਥਾ ਚੇਤੀ, ਫ੍ਰੀ ਭੋਜਨ ਦੀ। ਉਸਦਾ ਮਕਸਦ ਇੱਕ ਸੀ ਕਿ ਜਿਹੜੀ ਸੰਗਤ ਆਵੇ ਜਾਂ ਸਾਧੂ ਸੰਤਾਂ ਪ੍ਰਚਾਰ ਕਰਨ ਵਾਸਤੇ ਆਉਂਦੇ ਨੇ, ਉਹਨਾਂ ਨੂੰ ਇਹ ਸਰੀਰ ਰੂਪੀ ਸਾਧਨ ਦੀ ਜ਼ਰੂਰਤ ਹੈ, ਸ਼ੈਲਟਰ ਦੀ ਜ਼ਰੂਰਤ ਹੈ, ਭੋਜਨ ਦੀ ਜ਼ਰੂਰਤ ਹੈ, ਉਸਦਾ ਪ੍ਰਚਾਰ ਹੋ ਸਕੇ। ਔਰ ਉਹਨਾਂ ਨੇ ਉਸ ਵਕਤ ਇਸਦਾ ਪ੍ਰਚਾਰ ਕਾਇਮ ਕੀਤਾ। ਪਰ ਅੱਜ ਵਿਚਾਰ ਕਰਕੇ ਦੇਖ ਲਓ, ਲੱਖਾਂ ਦੇ ਭੋਜਨ ਦਾ ਇੰਤਜ਼ਾਮ ਕੀਤਾ ਜਾਂਦਾ, ਬੇਸ਼ੱਕ ਕਿਹਾ ਜਾਂਦਾ ਕਿ ਉਸਦੇ ਹੁਕਮ ਦੇ ਵਿੱਚ ਹੈ, ਪਰ ਥੋੜ੍ਹਾ ਜਿਹਾ ਵਿਚਾਰ ਸਾਨੂੰ ਵੀ ਕਰ ਲੈਣ ਸਤਸੰਗ ਜੀ ਇਹ ਸੱਚਾਈ ਹੈ। ਉਸ ਸੱਚਾਈ ਨੂੰ ਜਾ ਕਰਕੇ ਦੇਖੋ ਤਾਂ ਸਹੀ, ਵਿਚਾਰ ਤਾਂ ਕਰੋ ਕਿ ਕਿਆ ਉੱਥੇ ਆਤਮਾ ਦਾ ਕਲਿਆਣ ਕੀਤਾ ਜਾ ਰਿਹਾ ਕਿ ਆਪਣੀ ਭੈਣਾਂ ਭਰਾਵਾਂ ਦੀ ਇੱਜ਼ਤ ਜਿਹੜੀ ਹੈ ਖਤਰੇ ਚ ਪਾਈ ਜਾ ਰਹੀ ਹੈ ਜੀ। ਸਿਰਫ ਪੌਣੇ ਘੰਟੇ ਦਾ ਸਤਸੰਗ ਹੈ ਸਾਰੇ ਸਾਲ ਦੇ ਵਿੱਚ, ਔਰ ਵਿਚਾਰ ਕਰਕੇ ਦੇਖ ਲਓ ਕਿ ਪੌਣੇ ਘੰਟੇ ਅਸੀਂ ਭੁੱਖੇ ਨਹੀਂ ਰਹਿ ਸਕਦੇ, ਤੇ ਕਿਆ ਅਸੀਂ ਪ੍ਰਸ਼ਾਦ ਦੀ ਕੀਮਤ ਨਹੀਂ ਸਮਝੇ? ਪ੍ਰਸ਼ਾਦ ਕਿਸ ਨੂੰ ਕਿਹਾ ਜਾਂਦਾ ਜਿਹੜਾ ਸਤਿਗੁਰੂ ਜੀ ਦੇ ਹੱਥੋਂ ਲੱਗ ਕਰਕੇ ਆਏਗਾ? ਸਿਆ ਸਿਰਫ ਉਹੀ ਪ੍ਰਸ਼ਾਦ ਹੈ। ਕਿਆ ਅਕਾਲ ਪੁਰਖ ਦੀ ਦੇਣ ਇਸ ਜਗਤ ਦੇ ਵਿੱਚ, ਇਹ ਪਾਣੀ ਦੀ ਬੂੰਦ, ਇਹ ਹਵਾ, ਇਹ ਕੀ ਹੈ? ਇਹ ਕਿਆ ਉਸ ਅਕਾਲ ਪੁਰਖ ਦਾ ਪ੍ਰਸ਼ਾਦ ਨਹੀਂ ਹੈ? ਇਸ ਪਾਣੀ ਦੀ ਬੂੰਦ ਦੇ ਬਿਨਾਂ ਅਸੀਂ ਕਿਤਨੇ ਘੰਟੇ ਰਹਿ ਸਕਦੇ ਹਾਂ? ਕੁਝ ਘੰਟੇ, ਉਸ ਤੋਂ ਬਾਅਦ ਸਾਨੂੰ ਮਰਨਾ ਪਏਗਾ। ਹਵਾ ਦੇ ਬਿਨਾਂ, ਹਵਾ ਦੇ ਬਿਨਾਂ ਅਸੀਂ ਕੁਝ ਘੰਟੇ ਕੀ, ਕੁਝ ਘੜੀਆਂ ਵੀ ਨਹੀਂ ਰਹਿ ਸਕਦੇ, ਤੇ ਕਿਆ ਇਹ ਪਰਮਾਤਮਾ ਦਾ ਪ੍ਰਸ਼ਾਦ ਨਹੀਂ ਹੈ? ਇਸ ਪਰਮਾਤਮਾ ਦੇ ਦਿੱਤੇ ਹੋਏ ਪ੍ਰਸ਼ਾਦ, ਇਸ ਪ੍ਰਾਣ ਸ਼ਕਤੀ ਕਿਆ ਪਰਮਾਤਮਾ ਦਾ ਪ੍ਰਸ਼ਾਦ ਨਹੀਂ ਹੈ? ਇਸ ਦੀ ਨਿੰਦਿਆ ਕਰਕੇ, ਇਸ ਦੀ ਮਰਿਆਦਾ ਤੋਂ ਬਾਹਰ ਹੋ ਕਰਕੇ ਸਾਧ ਸੰਗਤ ਜੀ, ਇਹ ਸਾਰੇ ਪ੍ਰਸ਼ਾਦ ਜਿਹੜੇ ਨੇ ਨਾ ਇੱਥੇ ਹੀ ਰਹਿਣਗੇ, ਕੁਛ ਨਹੀਂ ਬਣੇਗਾ ਇਸ ਆਤਮਾ ਦਾ। ਵਾਲਾਂ ਤੋਂ ਪਕੜ ਕਰਕੇ ਇਸ ਨੂੰ ਘਸੀਟ ਕਰਕੇ ਲਿਜਾਇਆ ਜਾਏਗਾ, ਔਰ ਇਸ ਦੀ ਪੱਤ ਜਿਹੜੀ ਇਹ ਨਿਕੰਮੀ ਹੋ ਜਾਏਗੀ। ਬਿਲਕੁਲ ਰਾਜ ਕਰਨ ਵਾਸਤੇ ਆਈ ਸੀ ਇਸ ਮੁਲਕ ਦੇ ਵਿੱਚ, ਯਾਨੀ ਕਿ ਪ੍ਰਸਿਰਜਨਾਤਮਕ ਸ਼ਕਤੀ ਦਾ ਅੰਸ਼ ਹੈ, ਆਨੰਦ ਗੁਣਾ ਦੀ ਸਵਾਮਿਨੀ ਹੈ। ਇਸ ਵਕਤ ਇਸ ਦੀ ਹਾਲਤ ਕੀ ਹੋਈ ਹੈ, ਉਸਦਾ ਕਾਰਨ ਕੀ ਹੈ? ਉਸਦਾ ਇੱਕੋ ਹੀ ਕਾਰਨ ਹੈ ਕਿ ਇਹ ਆਤਮਾ ਸੋ ਰਹੀ ਹੈ, ਜਾਗੀ ਨਹੀਂ। ਔਰ ਜਦ ਤੱਕ ਇਹ ਜਾਗੇਗੀ ਨਹੀਂ, ਤਦ ਤੱਕ ਪਰਮਾਤਮਾ ਨੂੰ ਮਿਲਣ ਦੇ, ਆਪਣੇ ਕਲਿਆਣ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੀ। ਤੇ ਸਾਰਾ ਮਜ਼ਮੂਨ ਜਿਹੜਾ ਹੈ, ਕਿਸੇ ਨੇ ਸਮਝਾਇਆ ਸਾਨੂੰ ਅੱਜ ਤੱਕ? ਕਿਸੇ ਨੇ ਨਹੀਂ ਸਮਝਾਇਆ, ਕਿਸੇ ਨੇ ਦੱਸਿਆ ਹੀ ਨਹੀਂ। ਯਾਨੀ ਕਿ ਇੱਕ ਡਰ ਜਾ ਬੈਠ ਗਿਆ ਕਿ ਅਸੀਂ ਅਗਰ ਇਸ ਲਕੀਰ ਤੋਂ ਬਾਹਰ ਜਾਵਾਂਗੇ, ਧਰਮ ਤੋਂ ਬਾਹਰ ਕੱਢ ਦਿੱਤੇ ਜਾਵਾਂਗੇ, ਸਮਾਜ ਵਾਲੇ ਕਿਆ ਕਹਿਣਗੇ, ਪਰਿਵਾਰ ਵਾਲੇ ਕਿਆ ਕਹਿਣਗੇ? ਔਰ ਹਿੰਦੁਸਤਾਨ ਦੀ ਹਾਲਤ ਕੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਉਤਾਰ ਲਿਆ? ਗੁਰੂ ਨਾਨਕ ਸਾਹਿਬ ਇੱਕ ਆਤਮਾ ਐਸੀ ਸੀ ਜਿਸ ਨੇ ਉਸ ਅਕਾਲ ਪੁਰਖ ਦੀ ਤਾਕਤ ਨੂੰ ਪ੍ਰਗਟ ਕੀਤਾ। ਉਸਦੀ ਵੀ ਸੀਮਾ ਸੀ, ਪਰ ਉਹ ਅਕਾਲ ਪੁਰਖ ਨਹੀਂ ਹੋ ਗਿਆ। ਔਰ ਸਾਰੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਹਿ ਨਾਨਕ ਅਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ, ਆਪਣੇ ਆਪ ਨੂੰ ਨੀਚਾ ਤੋਂ ਨੀਚ ਗਿਆ। ਕਿਸੇ ਨੂੰ ਵੀ ਗੁਰੂ ਪਰਮਾਤਮਾ ਨੇ ਕਿਹਾ ਕਿ ਮੈਂ ਸਤਿਗੁਰੂ ਹੂੰ, ਮੈਂ ਗੁਰੂ ਹੂੰ, ਮੇਰੇ ਪਿੱਛੇ ਚੱਲੋ। ਉਹਨਾਂ ਦੀ ਸਾਰੀ ਬਾਣੀ ਪੜ੍ਹ ਕਰਕੇ ਦੇਖ ਲਓ, ਸ਼ਬਦ ਸ਼ੁਰੂ ਹੁੰਦਾ ਇੱਕ ਅਕਾਲ ਪੁਰਖ ਦੀ ਬੰਦਗੀ ਤੋਂ, ਉਹ ਵਿੱਚ ਜਾਂ ਅਖੀਰ ਦੇ ਵਿੱਚ ਆ ਕਰਕੇ ਉਹ ਗੁਰੂ ਸਾਧਨ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ ਕਿ ਗੁਰੂ ਸਾਧਨ ਹੈ, ਗੁਰੂ ਦੇ ਕੋਲ ਜਾ ਕਰਕੇ ਉਹਦਾ ਸਾਧਨ ਲੈ ਲਓ, ਜੋ ਉਪਾਅ ਦੱਸਦੇ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਸਨੂੰ ਅਮਲੀ ਜਾਮਾ ਪਹਿਨਾਓ। ਇੱਥੇ ਹੋ ਕੀ ਰਿਹਾ? ਡੇਰੇ ਮੰਦਰਾਂ ਦੇ ਗੁਰਦੁਆਰਿਆਂ ਦੇ ਚੱਕਰ ਕੱਟੇ ਜਾ ਰਹੇ ਨੇ। ਕਿਉਂ? ਕਿਆ ਉਸਦੇ ਨਾਲ ਕਲਿਆਣ ਹੋ ਜਾਏਗਾ? ਇਸ ਦਾ ਤਾਂ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਇਹ ਆਪਣੇ ਆਪ ਨੂੰ ਪਰਮਾਤਮਾ ਸਿੱਧ ਕਰ ਰਹੇ ਨੇ। ਯਾਨੀ ਕਿ ਅਗਰ ਪਰਮਾਤਮਾ ਇਹ ਸਿੱਧ ਕਰ ਦੇਣ ਕਿ ਤੁਹਾਡੇ ਅੰਦਰ ਹੈ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣ, ਤੇ ਸਾਧ ਸੰਗਤ ਜੀ ਸਾਧਨ ਵੀ ਸਾਰਥਕ ਹੋ ਜਾਏਗਾ ਔਰ ਆਉਣ ਵਾਲੀਆਂ ਆਤਮਾ ਦਾ ਕਲਿਆਣ ਵੀ ਹੋ ਜਾਏਗਾ। ਜਦੋਂ ਇੱਕ ਪਾਸੇ ਕਹਿ ਰਹੇ ਨੇ, ਬੇਸ਼ਕ ਪ੍ਰਤਿਆਖ ਰੂਪ ਵਿੱਚ ਕਹਿ ਦਿੰਦੇ ਨੇ ਅਸੀਂ ਗੁਰੂ ਨਹੀਂ ਆ, ਪਰ ਉਸ ਗੱਦੀ ਤੋਂ ਉੱਠਣ ਦੇ ਬਾਅਦ ਉਹ ਸਾਰਾ ਕੁਝ ਹੀ ਕਰਦੇ ਨੇ ਜੋ ਕੁਝ ਪ੍ਰਚਾਰ ਕੀਤਾ ਗਿਆ ਸੀਗਾ, ਤੇ ਕਿਆ ਸੁਣਨ ਵਾਲੀ ਆਤਮਾ ਬੇਵਕੂਫ ਨੇ? ਉਹ ਆਪਣੇ ਆਪ ਹੀ ਭਰਮ ਵਿੱਚ ਫਸ ਜਾਣਗੀਆਂ। ਯਾਨੀ ਕਿ ਡੇਰਾ ਸੱਚਖੰਡ ਬਣ ਗਿਆ, ਗੁਰੂ ਪਰਮਾਤਮਾ ਬਣ ਗਿਆ, ਨਾ ਅਕਾਲ ਪੁਰਖ ਦੀ ਬੰਦਗੀ, ਨਾ ਅਕਾਲ ਪੁਰਖ ਦਾ ਸ਼ੋਕ, ਤੇ ਸਾਧ ਸੰਗਤ ਜੀ ਇਹ ਕਿਤਨੇ ਦਿਨ ਚੱਲਣਗੀਆਂ? ਉਹ ਅਕਾਲ ਪੁਰਖ ਦੀ ਤਾਕਤ ਜਿਸ ਵੇਲੇ ਉਹ ਖਿੱਚ ਲਏਗਾ, ਜਿਸ ਕਾਰਨ ਇਹ ਮਾਨਤਾ ਮਿਲੀ ਸੀ ਉਹ ਕਾਰਨ ਖਿੱਚ ਲਿਆ ਜਾਏਗਾ। ਜਦੋਂ ਇਹ ਕਾਰਨ ਖਿੱਚ ਲਿਆ ਜਾਏਗਾ, ਸਾਧ ਸੰਗਤ ਜੀ ਕਿਸੇ ਨੇ ਤੁਹਾਨੂੰ ਨਹੀਂ ਜੇ ਪੁੱਛਣਾ, ਵਿਚਾਰ ਕਰਕੇ ਦੇਖ ਲਓ। ਔਰ ਜਿਸ ਨੇ ਅਕਾਲ ਪੁਰਖ ਦਾ ਸ਼ੋਕ ਪੈਦਾ ਕਰ ਲਿਆ, ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਤੇ ਇਹ ਸਾਧਨ ਵੀ ਉਹ ਆਪ ਮਿਲਾਉਂਦਾ ਹੈ। ਉਹ ਆਪ ਹੀ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਰਦਾਸ, ਗੁਣਾਂ ਦਾ ਭੰਡਾਰ ਉਹ ਨਦਰ ਕਰੇ ਦੇ ਪ੍ਰਾਪਤ ਹੁੰਦਾ। ਤੇ ਨਦਰ ਕਦੋਂ ਹੋਏਗੀ? ਜਦੋਂ ਤੁਹਾਡਾ ਸ਼ੋਕ ਹੋਏਗਾ। ਪਿਛਲੇ ਜਨਮਾਂ ਦੇ ਵਿੱਚ ਅਗਰ ਅਸੀਂ ਕੋਈ ਐਸੀ ਕਿਰਿਆ ਕੀਤੀ ਹੋਏਗੀ, ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਆਤਮਾ ਦਾ ਕਲਿਆਣ ਕਰਨਾ ਚਾਹੁੰਦੇ ਹਾਂ, ਤੇ ਜ਼ਰੂਰੀ ਗੱਲ ਹੈ ਕਿ ਸਾਨੂੰ ਅਕਾਲ ਪੁਰਖ ਪਰਮਾਤਮਾ ਕਿਸੇ ਸਤਿਗੁਰ ਦੇ ਕੋਲ ਵੀ ਲੈ ਜਾਏਗਾ, ਕਿਸੇ ਨਾ ਕਿਸੇ ਐਸੇ ਸਾਧਨ ਨਾਲ ਵੀ ਜੋੜ ਦੇਗਾ ਕਿ ਸਾਡਾ ਕਲਿਆਣ ਹੋ ਸਕੇ। ਯਾਨੀ ਕਿ ਕਿਆ ਅੰਤਰ ਦੇ ਵਿੱਚ ਬੈਠ ਕਰਕੇ ਉਹ ਕੰਮ ਨਹੀਂ ਕਰ ਸਕਦਾ? ਕਿਤਨੀ ਅਜੀਬ ਗੱਲ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਜੜ ਚੇਤਨ ਨੂੰ ਆਧਾਰ ਦੇਣ ਵਾਲਾ, ਸਭ ਨੂੰ ਦਿੰਦਾ ਹੈ ਰਿਜ਼ਕ, ਪਰ ਸਭ ਤੋਂ ਨਿਰਲਿਪਤ ਰਹਿੰਦਾ, ਸਭ ਤੋਂ ਅਲੱਗ ਰਹਿੰਦਾ, ਉਸਦੇ ਬਾਅਦ ਵੀ ਅਸੀਂ ਉਸਨੂੰ ਇੱਕ ਕੈਦੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਹਾਂ, ਤੇ ਸਾਡਾ ਉਸਦੇ ਪ੍ਰਤੀ ਸ਼ੋਕ ਕਿਸ ਤਰ੍ਹਾਂ ਪੈਦਾ ਹੋ ਜਾਏਗਾ? ਹੁਣ ਇੱਕ ਬੱਚਾ ਹੈ, ਬੱਚੇ ਨੂੰ ਤੁਸੀਂ ਲਭਾਉਣਾ ਚਾਹੋ, ਤੇ ਅਗਰ ਉਸਨੂੰ ਕਹੋ ਵੀ ਕਿ ਖਿਲੋਣਾ ਹੈ, ਬੜਾ ਸੁੰਦਰ ਹੈ, ਬੜਾ ਆਲਾ ਹੈ, ਬੜਾ ਅੱਛਾ ਨੱਚਦਾ ਹੈ, ਬੱਚੇ ਦਾ ਧਿਆਨ ਉਸ ਪਾਸੇ ਜਾਏਗਾ ਹੀ। ਅਗਰ ਉਸਦੇ ਸਾਹਮਣੇ ਉਹ ਖਿਲੋਣਾ ਚਾਬੀ ਭਰ ਕੇ ਰੱਖ ਦਈਏ ਤੇ ਉਹ ਟੱਪਣਾ ਨੱਚਣਾ ਸ਼ੁਰੂ ਕਰ ਦੇਗਾ, ਬੱਚੇ ਦਾ ਧਿਆਨ ਉੱਥੇ ਚਲਾ ਜਾਏਗਾ। ਤੇ ਅਸੀਂ ਇਸ ਆਤਮਾ ਜਿਹੜੀ ਕਿ ਬੱਚੇ ਤੋਂ ਵੀ ਨਿੱਚੇ ਸਤਰ ਦੇ ਵਿੱਚ ਇਸ ਵਕਤ ਮੌਜੂਦ ਹੈ, ਧਿਆਨ ਅਕਾਲ ਪੁਰਖ ਦੇ ਨਾਲ ਜੋੜ ਰਹੇ ਹਾਂ ਜਾਂ ਆਪਣੇ ਨਾਲ ਜੋੜ ਰਹੇ ਹਾਂ? ਵਿਚਾਰ ਕਰਕੇ ਦੇਖੋ, ਅਸੀਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਅਸੀਂ ਕੌਣ ਆ? ਅਸੀਂ ਸਰੀਰ ਹੈਗੇ ਹਾਂ। ਅਸੀਂ ਆਪਣੇ ਆਪ ਨੂੰ ਆਤਮਾ ਜਾਂ ਪਰਮਾਤਮਾ, ਅਜੋ ਤੇ ਪਰਲੇ ਮੰਡਲ ਦੀ ਜਾ ਕਰਕੇ ਪਤਾ ਲੱਗੇਗਾ ਨਾ ਕਿ ਅਸੀਂ ਕਿਆ ਵਾਂ। ਇਸ ਮੰਡਲ ਦੇ ਵਿੱਚ ਅਸੀਂ ਸਰੀਰ ਹੀ ਬੈਠੇ ਹਾਂ, ਤੇ ਅਸੀਂ ਸਰੀਰ ਦੇ ਨਾਲ ਹੀ ਜੋੜ ਰਹੇ ਹਾਂ, ਅਕਾਲ ਪੁਰਖ ਦੇ ਨਾਲ ਨਹੀਂ ਜੋੜ ਰਹੇ। ਤੇ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਜਿਹੜੀ ਅਕਾਲ ਪੁਰਖ ਦੇ ਨਾਲ ਜੁੜਨ ਦਾ ਸ਼ੋਕ ਪੈਦਾ ਕਰਦੀ ਹੈ, ਤੇ ਸ਼ੋਕ ਕਿਹਦਾ ਪੈਦਾ ਹੋਏਗਾ? ਜਿਹਦਾ ਪ੍ਰਚਾਰ ਕੀਤਾ ਜਾਏਗਾ। ਜਦ ਅਸੀਂ ਆਪਣੇ ਆਪ ਨੂੰ ਵੀ ਪਰਮਾਤਮਾ ਸਿੱਧ ਕਰਨ ਚ ਲੱਗੇ ਹਾਂ ਕਿ ਅਸੀਂ ਪਰਮਾਤਮਾ ਹੈਗੇ ਹਾਂ, ਤੇ ਆਉਣ ਵਾਲੇ ਜੀਵ ਦਾ ਸ਼ੋਕ ਕਿਹਦਾ ਪੈਦਾ ਹੋਏਗਾ? ਤੁਹਾਡਾ ਹੀ ਸ਼ੋਕ ਪੈਦਾ ਹੋਏਗਾ, ਤੁਹਾਡਾ ਹੀ ਧਿਆਨ ਕਰੇਗਾ, ਤੁਹਾਡਾ ਹੀ समझ ही नहीं सके ना उदा प्रचार कर सके अधूरे टंग अपना करके असि सारिया जीवात्मा इस अंधे खूह के धकेलण के पापी है। आए सारे पाप का भुगतान सानू किस तरह करना पैंदा कि यह ताकत जड़ी है जड़ी इस वक्त सानू मिल रही है यह साडे कोल खिंच ली जाएगी। यानी कि इस जगत के आकर असि इस जगह बैठे हाँ इतने भी असि अगर विचार करके देखिए तो सारिया ही क्रिया उस ढंग के चल रही ने। क्या असि एक पासे कहंदे आ कि जड़ चेतन लोग दे विच परमात्मा मौजूद है और दूसरे पासे कहंदे आ कि जड़ की पूजा नहीं करनी चाहिए तो क्या इतने आकर के असि मथा टेकते हैं तो क्या जड़ की जगह चेतन में मथा टेक रहे हैं। किसी के अंदर कोई पावे मेहराब गया है इटा पिट्टी का पिटल पड़ा गया है चिराग की ने चिरागा के अंदर तेल खत्म हो जाएगा चिराग बुझ जाएंगे। जिस चिराग की गल की गई है जिस रोशनी की गल की गई है जिस शब्द की गल की गई है क्या उसका विचार साडे अंदर आंदा कभी भी नहीं आते। फोटुआ के भी चरण पकड़ करके लाए जा रहे हैं कि असि आ गए क्या यह मत सिखाई गई सी। कारण की है कि गुरुआ ने अपने आप में परमात्मा सिद्ध करने की कोशिश की उस अकाल पुरख की जगह अपने आप में जिसले उन्होंने रख लिता मीडिएटर की जगह अपने आप में ही बना लिता तो कितने ही ऐसे मत और धर्म चले ने जितने खाक दे विच मिल गए कितने ने नाम जपाए और नामा तक यानी लफ्जा तक ही रह गए। यानी कि परमात्मा के उस शब्द उस नाम नु ना कोई जप सके क्यों क्योंकि वह अजपा है वह तो आत्मा का विषय है। तो फिर एक ही है असि इतने आके मत्था टेकते हैं फोटो ने तस्वीर ने जानकारी वास्ते बोध वास्ते ज्ञान वास्ते यानी कि एक सीमा है अकाल पुरख के हर जर्रे दे विच क्या जड़ है क्या चेतन है। असि उस अकाल पुरख नु अगर अपने सामने रख करके मत्था टेकीए तो असि इन्हां साधना कोलों भी काम लै सकते हैं। एक जगह बनाई गई है एक गुरुद्वारा बनाया एक मंदिर बनाया एक मूर्तियां ने पत्थर ने है तो पत्थर ही ने पर जब असि इस विचार के नाल जाइए भी असि इत्थे बैठ करके उस अकाल पुरख परमात्मा की बंदगी करनी उत्थे तक पहुंचने लिए उपाय करना तो सत्संग जी जारियां जड़ वस्तुआं साधन रूप से भी साडा काम कर दिंदियां। पर अगर असि साधना तक ही सीमित रह जावांगे तो यह जड़ पत्थर जितने ने विचार करके देख लो पानी पा करके देख लो अगर मूर्ति पानी की पत्थर की डुब जाएगी तो क्या मेराब नहीं डुबेगी क्या चिराग नहीं डुबणगे अगर ये खुद ही डुब जाएंगे तो तुहानू कित्थों तार देणगे। सत्संग जी ऐसी खुली बाणी अज तक इस जगत के भी किसी ने प्रचारित नहीं की यह अकाल पुरख की अपनी ताकत है अपनी बाणी है कि उन्होंने दया मेहर करके साड़ी चोलियां जे इतनी सच्चाई तकसीम कर देती है कि इस गद्दी ते बैठ करके कोई माई का लाल सच भी नहीं बोलना चाहता बोल सकता ही नहीं क्योंकि उसके अंदर ताकत ही नहीं है। ताकत किसकी होती है अकाल पुरख की। तो ये सारे साधन ने अगर असि साधना तक सीमित रहिए तस्वीर किस वास्ते है जानकारी वास्ते जानकारी तो अगे अगर असि उन्होंने तोबत्ती देना शुरू कर देवे तो सात संगत जी एक करैक्टर है तस्वीर का कि दीवार नीचे छड़ दी और दीवार नहीं छड़ी तो सानू इस देह च निकलन के काबिल बना देगी। तो वह अकाल पुरख की ताकत जड़ और चेतन सब न आधार देने वाली जिस ढंग के नाल चाहे अपना इस आत्मा का कल्याण करने के काबिल बना सकती है और अंदर बैठ करके वह ताकत काम करती भी है बशर्ते अगर असी परमात्मा मिलने का शौक रखिए। अगर शौक साडा शरीर तक सीमित है डेरे मंदिर गुरुद्वारा तक सीमित है तो याद रखना असि इस मुल्क नहीं तो अगले मुल्क चले जावे यानी कि स्वर्ग विकुंडा लंबिया उमरा तो मिल जाएगिया पर कभी भी इस आत्मा का कल्याण करने के काबिल नहीं बन पावे। तो सत्संग जी जितनी भी वाणी है गुरु नानक साहब की यह सारी उस अकाल पुरख के प्रति शौक पैदा करती है और बिना शौक दे असी इस शुरत शब्द के योग नू कभी हासिल नहीं कर सकते। शौक ते है साडा संसार दा और असी प्राप्त करना चाहते हैं अकाल पुरख नू ते कल्पना का ही विषय हो गया कभी सानू प्राप्ति कुछ भी नहीं जी होने लगी। यानी कि शौक ही है इस जीवात्मा नू जन्म लैण वास्ते मजबूर कर दिंदा। याद रखना उस परमात्मा अकाल पुरख का एक करैक्टर है एक गुण है कि अगर यह जीवात्मा एक भी गुण लै करके बैठी है केड़ा गुण इस संसार का संसार रूपी गुण एक गुण नू भी लै करके ए जीवात्मा कदे भी पार नहीं जा सकती। यानी कि शब्द जड़ा ना वो इतना शर्मालू है इतना ही नाजुक है कि इस आत्मा दे सिवा और किसी दे भी बोझ नू नहीं चुक सकता। यानी अगर एक भी इच्छा ए आत्मा संसार दी लै करके बैठी है तो जितने मर्जी डेरे मंदिर गुरुद्वारे नाम अमृत लै लवे चक्कर कटती रहे करोड़ा नहीं अनंत जन्म तक इस आत्मा का कल्याण नहीं होगा। यह शब्द कभी भी इस आत्मा नू सचखंड ले जाण दी समर्था प्रगट नहीं करेगा। कारण की है कि उस नू हुक्म है कि आत्मा दे सिवा कोई भी इच्छा लै करके नहीं आनी। तो हम विचार करके देख लो असि किनिया इच्छा लै करके बैठे हैं कितनी कामना लै करके बैठे हैं और यह सारिया ही कामना जड़िया ने मजबूर कर देनगिया इस आत्मा नू इस जगत दे विच जन्म लैण वास्ते जन्म और मरण का 84 लाख का जड़ा गेड़ है इस चो निकलने के काबिल नहीं बना देनगिया और काबिल तदों बनेगी जदों ये अपने शोक नू पैदा करेगी परमात्मा दे मिलन वास्ते अकाल पुरख दे मिलन वास्ते और अकाल पुरख का प्रचार करन वास्ते इस जगत दे विच जिन्नियां भी रूहां भेजियां गईयां जितनिया भी आईयां वह सब ने अपना मत और धर्म चलाया और उदे बाद असी कदे भी इस आत्मा का कल्याण कर ही नहीं सकते। तो गुरु कलगीधर पातशाह अपने आप नू की कहंदे जो हमको परमेश्वर उचरिया ते सब नरक कुंड में परिया। मोको दास तवन का जानो या मैं भेद ना रंच पहचानो, मैं हूँ परम पुरख को दासा देखने आयो जगत तमाचा। ए दसवीं जो सी गुरु नानक साहब जी ताकत उस अकाल पुरख दी जिन्होंने अकाल पुरख का ही प्रचार किया। और पहले बचन ही स्पष्ट कर दिता अपनी आत्म कथा दे विच कि जड़े मैं परमात्मा कह करके इस जगत दे विच याद करनगे ना सात संगत जी, उन्होंने वर दिता की वर दिता है कि इस जगत दे विच नरका दे द्वार उन्होंने वास्ते हमेशा ही खुले रहन। जिस तरह बाबा जी ने कह दिता ना सानू महाराज कह दोगे तो तुहाड़ा भजन ही खादा जाएगा, उसे तरीके नाल कलगीधर पातशाह ने भी कहता कि अगर तुसी मैनू परमात्मा कह करके याद करो। कारण की सीगा क्योंकि उन्होंने पता सी कि देह जड़ा एक सीमा तक कम कर सकदा, उस तो अगे नहीं, क्योंकि मन भी मौजूद है। जो ताकत अकाल पुरख की चली जाएगी मन अपना हुक्म चलाएगा, दित्तियां गईयां ड्यूटियां दे नजायज फायदे चुकेगा, कई तरक दियां छातियां दे उपर पैर रखदा या जीव चला जाएगा। तो साथ संगत जी कल्याण नहीं होगा, वो कल्याण से की करना है एक ऐसी दलदल खड़ी करके जाएगा जिस दे विच जितनियां भी रूहां भीड़ दियां भीड़ आ करके सवाह हो जाएंगी। और यही कारण है कि असी अपनी आत्मा का कल्याण नहीं कर सके। तो अपने आप में गुरु नानक साहब ने नीचा तो नीच किया और कलगीधर पातशाह ने पांच पखदियां जोतां पूरण जोत जगे घट में तो खालिस तो लखालिस जाने। उन्होंने खालसा किसनू कहा जिस दे अंदर जोत प्रगट है, आवाज प्रगट है, उस दे नाल मिलिया है। और ऐसिया भी पांच जोतां प्रगट होणगियां ते साध संगत जी वरदान देंदे ने कि अकाल पुरख ताकत जड़ी है आप बैठ करके काम करेगी। हुण ऐसिया पांच ताकतां कठियां कर लो अगर गुरु की पदवी का पान करना चाहते हो। तो बाकी सारिया ही गल्लां बेशक सचखंड दियां होण, बेशक पार ब्रह्म दियां होण, बेशक ब्रह्म दियां होण, सब अपनी अपनी सीमा दे विच इक निश्चित सीमा तक ही काम करेगी, पर आत्मा का कल्याण नहीं होगा। क्यों? आत्मा नूं जिहड़ा कल्याण करन वास्ते ग्रीन कार्ड मिलता है यह अकाल पुरख की देन है, और अकाल पुरख के प्रति शोक पैदा करवाण वाले ही इस जगत दे विच आत्मा का रस्ता प्रशस्त कर सकते हैं, होर कोई कारण है ही नहीं। और असीं जितने भी कारण बना करके बैठे हाँ यह सारे अधूरे ने, और अधूरे प्रचार के नाल कभी भी आत्मा का कल्याण नहीं हो सकता। अज के शब्द गुरु नानक साहब ने बिल्कुल स्पष्ट किया है कि यह जड़ी चीज है सुरत शब्द का योग। अगले सत्संग दे विच इसी दे अगले मजमून नूं बाकी दे हिस्से नूं गुरु नानक साहब दे शब्द दे जरिए गुरु साहब प्रगट करनगे। तो अज दी बाणी दे विच बिल्कुल स्पष्ट कर दिता कि जितने भी साधन सानू मिले ने आत्मा दे कल्याण वास्ते ये सब अपना अर्थ रखते ने। इन्हें दी इक सीमा है, एक सीमा दे विच मर्यादा दे विच आ करके असी बहुत कुछ हासिल कर सकते हैं और अपनी आत्मा का कल्याण करन दे काबिल भी बन सकते हैं। यह जन्म जन्मांतर की चली हुई किरिया, कोई एक जन्म दे विच सार्थक जां हल नहीं हो जाती। तो असी पढ़े लिखे मूर्ख बनी बैठे हाँ, अगर असी विचार करके देख लिए अच्छे ढंग दे नाल खूब सोचिए खूब विचारीए भी किस ढंग दे नाल आत्मा का कल्याण हो सकता है और किस रस्ते नूं असी अपनाना है। वैसे असी अपने जगत विच कितने सियाणे आ, स्वार्थ नूं हासिल करन वास्ते कितनियां गल्लां करदे हां, पर अगर असी उस परमार्थ नूं हासिल करन वास्ते इस जगत दे विच खूब विचार करिए खूब सोच करिए ते असी ये सारे अधूरे मत और धर्म जिहड़े चलाए जा रहे ने उन्हां तों असी बच सकते हैं। और जिथे पूरन सतगुरु मौजूद ने जिहड़ा साधन और रस्ता देंदे ने उस साधन नूं लै करके अपनी निजी जिंदगी दे विच अमली जामा पहना दईए ते साध संगत जी अवश्य आत्मा का कल्याण हो जाएगा। याद रखना ना तो पढ़न वाला पार जांदा है ते ना सुनन वाला पार जांदा है। ते इहदा इह मतलब नहीं है पढ़ना और सुनना नहीं है, पढ़ना और सुनना आत्मा के कल्याण का एक अंग मात्र है। यानी कि पढ़ांगे नहीं सुनांगे नहीं तो रस्ते ते चलांगे किस तरह, ते चलन वाले का कल्याण है, पढ़न या खाली सुनने वाले का कभी भी आज तक कल्याण नहीं होया। और यह किरिया असी इस जन्म च नहीं पिछले अनंत जन्मां दे विच अपना चुके हैं, पर साढ़े फेल होने का कारण की सीगा कि असी कभी भी इस बाणी के उपर अमल नहीं किया। तो बाणी आज तो चली आ रही है, सिर्फ लफ्जा में फेर है, भाव इको ही होंगे उस अकाल पुरख परमात्मा की बंदगी। और जितने भी इस जगत मत धर्म बन जाते हैं वह सिर्फ फसाण का ही काम करते हैं, तारण का नहीं। जरा पूरन सतगुरु होगा कदम भी डेरिया के चक्कर नहीं कटवाएगा, उन्हें तो एक गल कह देनी है भाई अपने आप न निर्मल कर ला, एक परमात्मा नूं मिलन दा शोक प्रबल इच्छा और अंत करण दा शुद्ध होना। यह नचिकेता नूं यम ने उपदेश दिता सी, यानी कि जड़े पांच नाम गुरु साहबा ने दिते ने ना इन्हां नूं सिर्फ जपण दे नाल कल्याण नहीं हो सकता। ते अगर असी सुप्रीम कोर्ट नूं जप लईए सतनाम नूं जप लईए ते बाकी दीआं चार सैशन कोटा दे आर्डर जड़े ने ना किसे काम नहीं आंदे। यानी कि सुप्रीम नूं जप लो उहदा आर्डर जे भी होवे तो कुछ कुछ कर ही नहीं सकदा हैगा। उसे ढंग दे नाल अगर असी आत्मा दा कल्याण करना चाहुंदे आ ते सिर्फ जपण दा विषय नहीं है, यह है अमल का विषय। जब तक असी विषय विकार त्यागांगे नहीं, विषय की है संसार, विकार की है मन। यानी कि विषय विकार की डेफिनेशन असी आज तक नहीं समझ सके, और जब तक इस डेफिनेशन से पूरा नहीं उतरते यानी कि संसार दे विच गुजारे मात्र की प्रविष्टि सारा कर्म पूरा नहीं हो सकता। कर्म पूरा नहीं होगा तो यह उपासना का विषय है, उपासना का एक अंग है कि ਚੋਕੜੀ ਮਾਰ ਕਰਕੇ ਬੈਠ ਕਰਕੇ ਤੀਸਰੇ ਤਿਲ ਦੇ ਧਿਆਨ ਨੂੰ ਟਿਕਾਣਾ, ਇਹ ਉਪਾਸਨਾ ਹੈਗੀ ਹੈ। ਪਰ ਅਸੀਂ ਸਰੀਰ ਦੀ ਮਰਿਆਦਾ ਦੇ ਵਿੱਚ ਨਹੀਂ ਆ, ਸੰਸਾਰ ਦੀ ਮਰਿਆਦਾ ਦੇ ਵਿੱਚ ਨਹੀਂ ਆ, ਗੁਰੂ ਦੇ ਹੁਕਮ ਕੀਤੇ ਗਏ ਉਪਦੇਸ਼ ਬਾਣੀ ਦੇ, ਯਾਨੀ ਕਿ ਝਾੜੂ ਅਸੀਂ ਲਗਾ ਲਏ, ਲੰਗਰ ਪਕਾ ਲਏ, ਸਾਰੀਆਂ ਗੱਲਾਂ ਕਰ ਲਈਆਂ, ਤੇ ਇਹ ਤਾਂ ਸਿਰਫ ਇੱਕ ਅੰਗ ਮਾਤਰ ਆ। ਜੋ ਅਸਲੀ ਗੱਲ ਸੀਗੀ ਆਤਮਾ ਦਾ ਕਲਿਆਣ ਕਰਨ ਵਾਸਤੇ, ਯਾਨੀ ਕਿ ਇਹ ਸਭ ਕਿਰਿਆ ਕਰਕੇ ਵੀ ਅਸੀਂ ਅੰਦਰ ਦੇ ਵਿੱਚ ਮਹਿਲ ਕੱਚੀ ਕੀਤੀ। ਕਿਉਂ? ਕਿਉਂਕਿ ਇੱਥੇ ਅੱਖ ਵੀ ਚੱਲ ਰਹੀ ਹੈ, ਜ਼ਬਾਨ ਵੀ ਚੱਲ ਰਹੀ ਹੈ, ਅੰਦਰ ਨੀਤੀਆਂ ਵੀ ਚੱਲ ਰਹੀਆਂ ਨੇ। ਬੜੇ ਬੜੇ ਗੁੱਟ ਔਰ ਸਿਆਣਤਾ ਲਿਆ ਕਰਕੇ ਅਸੀਂ ਗੁਰੂ ਘਰ ਦੇ ਵਿੱਚ ਕੰਮ ਕਰਦੇ ਹਾਂ, ਤੇ ਇਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਸਾਨੂੰ ਬੰਧਨ ਦੇ ਵਿੱਚ ਲੈ ਆਣਗੀਆਂ, ਤੇ ਇਹ ਸਾਰੇ ਬੰਧਨਾਂ ਚੋਂ ਨਿਕਲਣ ਲਈ, ਯਾਨੀ ਸੰਸਾਰ ਦੇ ਗੁਰੂ ਦੇ ਹੁਕਮ ਦੀ ਮਰਿਆਦਾ ਦੇ ਵਿੱਚ ਆਉਣ ਲਈ, ਸੰਸਾਰੇ ਦੇ ਵਿੱਚ ਗੁਜਾਰੇ ਮਾਤਰ ਦੀ ਪ੍ਰਵਿਸ਼ਟੀ। ਗੁਰੂ ਨਾਨਕ ਸਾਹਿਬ ਦਾ ਇੱਕੋ ਹੀ ਵਚਨ ਹੈ, ਗੁਜਾਰੇ ਮਾਤਰ ਦੀ ਪ੍ਰਵਿਸ਼ਟੀ, ਯਾਨੀ ਕਿ ਜ਼ਹਿਰ ਤੇ ਜ਼ਹਿਰ ਆ, ਯਾਨੀ ਕਿ ਗੁਜਾਰੇ ਮਾਤਰ ਦੀ ਪ੍ਰਵਿਸ਼ਟੀ ਦਾ ਵੀ ਹਿਸਾਬ ਦੇਣਾ ਪਏਗਾ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਅਸੀਂ ਇਤਨਾ ਹਿਸਾਬ ਇਕੱਠਾ ਕਰ ਲਈਏ ਕਿ ਉਹਦੇ ਪੱਲੇ ਹੀ ਦੱਬ ਜਾਈਏ, ਯਾਨੀ ਕਿ ਪ੍ਰਾਣ ਸ਼ਕਤੀ ਖਤਮ ਹੋ ਜਾਏ, ਹਿਸਾਬ ਕਰਦਿਆਂ ਕਰਦਿਆਂ, ਤੇ ਸਾਡਾ ਕਲਿਆਣ ਕਦੋਂ ਹੋਏਗਾ? ਯਾਨੀ ਕਿ ਗੁਜਾਰੇ ਮਾਤਰ ਦੀ ਪ੍ਰਵਿਸ਼ਟੀ ਤੋਂ ਉੱਤੇ ਜਿੰਨੀਆਂ ਮਰਜ਼ੀ ਦਲੀਲਾਂ ਦੇ ਦਿਓ, ਜਿੰਨੀ ਮਰਜ਼ੀ ਸਿਆਣਤਾ ਕਰ ਲਓ, ਦੇਰ ਉਹਨੇ ਬੈਠੇ ਇਸ ਵਕਤ ਕੋਈ ਫਰਕ ਨਹੀਂ ਪੈ ਜਾਂਦਾ, ਆਤਮਾ ਦਾ ਕਲਿਆਣ ਨਹੀਂ ਹੋਏਗਾ। ਕਾਲੇ ਚਿੱਟੇ ਬਾਅਦ ਬਹੁਤ ਸਾਰੇ ਮਿਲ ਜਾਣਗੇ, ਤੇ ਕਾਲੇ ਚਿੱਟੇ ਪਾਸ ਸਾਨੂੰ ਬ੍ਰਹਮ ਤੱਕ ਹੀ ਰੱਖਣਗੇ, ਕਿਉਂਕਿ ਬ੍ਰਹਮ ਦੀ ਸੀਮਾ ਦੇ ਵਿੱਚ ਨੇ। ਪਰਮ ਬ੍ਰਹਮ ਦਾ ਹਰਾ ਕਾਰਡ, ਜਿਹੜਾ ਗ੍ਰੀਨ ਕਾਰਡ ਜਿਸ ਨੂੰ ਕਹਿੰਦੇ ਨੇ, ਉਹ ਕੋਈ ਵਿਰਲਾ ਹੀ ਹਾਸਲ ਕਰ ਪਾਏਗਾ। ਕੌਣ ਕਹੇ ਪਬ ਅਵਰ ਅਵਰ ਕਿਛ ਕੀਜੇ ਬਾਹਰ ਸ਼ਿੰਗਾਰ ਫੋਕਟ ਸੋਟਿਆ, ਕਿ ਪਰਮਾਤਮਾ ਨੇ ਚੁੱਕਿਆ ਅਮਲ ਕਰਨ ਵਾਲਾ ਹੀ ਸ਼ਿੰਗਾਰ ਦਾ ਕਾਬਿਲ ਬਣੇਗਾ, ਨਹੀਂ ਤਾਂ ਸਾਰਾ ਸ਼ਿੰਗਾਰ ਜਿਹੜਾ ਫੋਕਟ ਦਾ ਵਿਸ਼ੇ, ਯਾਨੀ ਕਿ ਬਿਲਕੁਲ ਹੀ ਫਾਲਤੂ ਕੀਤਾ ਵੀ ਔਰ ਮਜ਼ਦੂਰੀ ਵੀ ਨਾ ਮਿਲੀ, ਬੇਗਾਰ ਹੋ ਕਰਕੇ ਇਸ ਮੁਲਕ ਤੋਂ ਅਸੀਂ ਨੰਗੇ ਹੋ ਕਰਕੇ ਜਾਵਾਂਗੇ। ਤੇ ਸਾਧ ਸੰਗਤ ਜੀ, ਅੱਜ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਸਾਡੇ ਕਿਤਨੇ ਹੀ ਭਰਮ ਸਨ, ਕਿਤਨੇ ਹੀ ਭੇਸ ਸਨ, ਇਸ ਜਗ੍ਹਾ ਬੈਠ ਕਰਕੇ ਅਸੀਂ ਸੱਚ ਨੂੰ ਬਿਆਨ ਵੀ ਨਹੀਂ ਕਰ ਸਕਦੇ। ਇਹ ਗੁਰੂ ਸਾਹਿਬਾਂ ਨੇ ਜਿਤਨੀ ਵੀ ਬਾਣੀ ਦਿੰਦੇ ਨੇ, ਸਾਰੀ ਸੱਚਖੰਡ ਦੀ ਉਹ ਸਕਾਲ ਪੁਰਖ ਦੀ ਬੰਦਗੀ ਉਹਦੀ ਤਾਕਤ ਨੂੰ ਦਿੰਦੇ ਨੇ, ਕੋਈ ਲਫ਼ਜ਼ਾਂ ਦੇ ਜ਼ਰੀਏ, ਕੋਈ ਮਿਸਾਲਾਂ ਦੇ ਜ਼ਰੀਏ, ਸਿਰਫ ਆਪਣੇ ਅੰਗ ਨੂੰ ਸਮਝਾਉਣਾ ਚਾਹੁੰਦੇ ਨੇ। ਇਸ ਤੋਂ ਅੱਗੇ ਗੁਰੂ ਸਾਹਿਬਾਂ ਦਾ ਕੋਈ ਵੀ ਮਕਸਦ ਨਹੀਂ ਹੁੰਦਾ, ਔਰ ਕੋਈ ਵੀ ਮਾਈ ਦਾ ਪਿਆਰਾ ਕੋਈ ਹੋਰ ਅਰਥ ਕੱਢਦਾ ਸਾਰੀ ਪ੍ਰਕਿਰਿਆ ਦਾ, ਨਾ ਤੇ ਕੋਈ ਵਡਿਆਈ ਤੇ ਨਾ ਕੋਈ ਨਿੰਦਿਆ, ਔਰ ਨਾ ਹੀ ਉਹਦੇ ਕੱਢੇ ਗਏ ਅਰਥਾਂ ਦਾ ਕੋਈ ਮਤਲਬ ਹੈ ਇਸ ਕਿਰਿਆ ਦੇ ਨਾਲ। ਇਹ ਸਾਰੀ ਉਸਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ।